ਸਤਨਾਮ 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 ਜੀ ਵਾਹਿਗੁਰੂ 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 ਜੀ ਜਪੋ ਸਤ
ਵਾਹਿਗੁਰੂ 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 ਵਾਹਿਗੁਰੂ
Yeah. पंजन दे
सिमरों श्री हरे राय, श्री
हर कृष्ण त्याई जिस डिठे सब दुख जाए दुख पंजन तेरा श्री हर कृष्ण त्याई जिस डिठे
सब दुख जाए
जिन गुर सेवे तिस भौ न ब्यापे जिन गुर सेव्या तिस दुख ना संतापे श्री हर कृष्ण त्याईए जिस डिठे
सब दुख जाए
गो पंजन दास पट बिनत कहे जो गुरु नाम रिद में तरे से जन्म मरण तो थे रहे श्री हर कृष्ण ते आईए जस डिठे सब दुख
जाए
ओ पंजन तेरा नाम जी पंजन तेरा ना श्री हर कृष्ण त्याईए जिस डिठे सब दुख जाए सारे बोलो तेरा नाम जी
तेरा नाम जी
तेरा
तेरा नाम जी
वाहेगुरु
Guru, 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 Guru
ਹਰ ਕ੍ਰਿਸ਼ਨ ਧਿਆਈਏ ਜਿਸ ਡਿੱਠੇ ਸਭ ਦੁੱਖ ਜਾਏ ਦੁੱਖ ਭੰਜਨ ਤੇਰਾ ਨਾਮ ਜੀ ਸਾਰਿਆਂ ਤੋਂ ਪਹਿਲਾਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਸਖੀ ਮਿਲੋ ਰਸ ਮੰਗਲ ਗਾਵੋ ਹਮ ਘਰ ਸਾਜਨ ਆਇਆ ਅੱਜ ਜਦੋਂ ਤੋਂ ਤੁਹਾਡੇ ਦਿੱਲੀ ਸ਼ਹਿਰ ਵਿੱਚ ਕਦਮ ਧਰੇ ਨੇ ਜਿਸ ਘਰ ਜਾ ਰਹੇ ਹਾਂ ਇਹੋ ਕੰਨਾਂ 'ਚ ਖਬਰ ਆ ਰਹੀ ਹੈ ਕਿ ਕੱਲ੍ਹ ਇੱਥੇ ਤਿਲ ਸੁੱਟਣ ਨੂੰ ਜਗ੍ਹਾ ਨਹੀਂ ਸੀ ਆਖੋ ਸਤਨਾਮ ਅਵਚਲ ਨੀਮ ਧਰੀ ਗੁਰੂ ਨਾਨਕ ਨਿਤ ਨਿਤ ਚੜ੍ਹੇ ਸਵਾਈ ਰਾਂ ਤੁਹਾਡੀ ਸੰਗਤਾਂ 'ਚੋਂ ਹੀ ਗੁਰਮੁਖ ਪਿਆਰੇ ਦੱਸ ਰਹੇ ਨੇ ਕਿ ਤਕਰੀਬਨ 50 ਲੰਗਰ ਬਾਹਰ ਚੱਲ ਰਹੇ ਸੀ ਆਖੋ ਸਤਨਾਮ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਬਾਲਾ ਪ੍ਰੀਤਮ ਦੇ ਪਿਆਰ ਵਿੱਚ ਕੋਈ ਕੁਝ ਸੇਵਾ ਕਰ ਰਿਹਾ ਕੋਈ ਕਿਵੇਂ ਹਾਜ਼ਰੀ ਲਾ ਰਿਹਾ ਕੋਈ ਕਿਵੇਂ ਲਾ ਰਿਹਾ ਸੀ ਲੋੜ ਹੀ ਇਸੇ ਚੀਜ਼ ਦੀ ਹੈ ਕਲਗੀਧਰ ਬਾਬਾ ਜੀ ਨੇ ਜੇ ਕਿਹਾ ਨਾ ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਉਤਰੇ ਇੱਕ ਸ਼ਰਤ ਰੱਖਤੀ ਜੋ ਸ਼ਰਧਾ ਕਰ ਸੇ ਜਿਹੜਾ ਸ਼ਰਧਾ ਦਾ ਅਥਾਹ ਸਮੁੰਦਰ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਬਾਲਾ ਪ੍ਰੀਤਮ ਮਹਾਰਾਜ ਸਤਿਗੁਰੂ ਬਾਬਾ ਜੀ ਦੇ ਪਿਆਰ ਵਿੱਚ ਦੋ ਤਿੰਨ ਦਿਨ ਤੋਂ ਸੰਗਤਾਂ ਨੇ ਧੰਨ ਧੰਨ ਸੱਚੇ ਪਾਤਸ਼ਾਹ ਦੀਆਂ ਵਡਿਆਈਆਂ ਦੇ ਵਿੱਚ ਲਾਹੇ ਲਏ ਨੇ ਗੁਰਸਿੱਖਾਂ ਮਨ ਵਧਾਈਆਂ ਜਿਨ ਮੇਰਾ ਸਤਿਗੁਰ ਡਿੱਠਾ ਰਾਮ ਰਾਜੇ ਅਸੀਂ ਆਪਣੇ ਆਪ ਨੂੰ ਵੱਡੇ ਭਾਗਾਂ ਲਈ ਗਿਣਦੇ ਹਾਂ ਬਾਬਾ ਜੀ ਦੇ ਮਹਾਨ ਪਵਿੱਤਰ ਅਸਥਾਨ 'ਤੇ ਚਰਨਾਂ ਦੀ ਧੂੜੀ ਪ੍ਰਾਪਤ ਕਰਨ ਦਾ ਸਮਾਂ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰ ਦੇ ਉੱਤੇ ਨਿਤਾ ਪ੍ਰਤੀ ਹਾਜ਼ਰੀਆਂ ਲਾਉਣ ਵਾਲੀ ਬਖਸ਼ੀ ਹੋਈ ਸੰਗਤ ਦੇ ਦਰਸ਼ਨ ਨਸੀਬ ਹੋ ਰਹੇ ਨੇ ਦੇਖ ਲਓ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਹ ਉਚਾਰਨ ਕੀਤਾ ਦੌਰਾ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਇਹ ਕਲਗੀਧਰ ਬਾਬਾ ਜੀ ਨੇ ਉਚਾਰਿਆ ਅੰਗਦ ਤੇ ਗੁਰੂ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰੋਂ ਸ੍ਰੀ ਹਰਿ ਰਾਏ ਅਤੇ ਜਦੋਂ ਜਿਸ ਮਹਾਨ ਅਸਥਾਨ 'ਤੇ ਬੈਠੇ ਹੋ ਜਦੋਂ ਇਹਨਾਂ ਦਾ ਨਾਂ ਲੈਂਦੇ ਤਾਂ ਫਿਰ ਕਹਿੰਦੇ ਸ਼੍ਰੀ ਹਰਿ ਕ੍ਰਿਸ਼ਨ ਜਿਸ ਡਿੱਠੇ ਸਭ ਸਭ ਲਹੋਜ ਬੜੀ ਗਹਿਰਾਈ ਜੇ ਜਿਸ ਡਿੱਠੇ ਸਭ ਦੁੱਖ ਜਾਏ ਅਤੇ ਡਿੱਠੇ 'ਚ ਵੀ ਬੜੀ ਗਹਿਰਾਈ ਹੈ ਡਿੱਠੇ ਹੈ ਕਿ ਆਪਣਾ ਆਪ ਅੰਦਰੋਂ ਵੇਚ ਦੇਣਾ ਉਹ ਡਿੱਠੇ ਦੀ ਦਾਤ ਪ੍ਰਾਪਤ ਹੋਵੇ ਇਸ ਲਈ ਦਾਸ ਨੇ ਅੱਜ ਸ਼ਬਦ ਲਿਆ ਹੈ ਕਿ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਤੁਹਾਡਾ ਨਾਮ ਸਾਰਿਆਂ ਹੀ ਦੁੱਖਾਂ ਨੂੰ ਭੰਜਣ ਵਾਲਾ ਹੈ ਦੁੱਖ ਭੰਜਨ ਤੇਰਾ ਨਾਮ ਦੁੱਖ ਭੰਜਨ ਤੇਰਾ ਨਾਮ ਜੀ ਆਠ ਪੈਰ ਅਰਾਧੀਏ ਪੂਰਨ ਸਤਿਗੁਰ ਗਿਆਨ ਜਿਤਨੇ ਮਾਈ ਭਾਈ ਆਪ ਜੀ ਗੁਰੂ ਸਾਹਿਬ ਦੀ ਗੋਦ 'ਚ ਬੈਠੇ ਹੋ ਇਹ ਜਦੋਂ ਦੁਆਪਰ ਯੁੱਗ ਜਾ ਰਿਹਾ ਸੀ ਅਤੇ ਕਲਯੁੱਗ ਆ ਰਿਹਾ ਸੀ ਨਾ ਜੀ ਰਾਜੇ ਪ੍ਰੀਸ਼ਦ ਦਾ ਰਾਜ ਸੀ ਉਹਦਾ ਰਾਜ ਸੀ ਕਲਯੁੱਗ ਨੇ ਇੰਨੀ ਗੱਲ ਆਖੀ ਸੀ ਚਾਰ ਲੱਤਾਂ ਤੋੜੀਆਂ ਇੱਕ ਬਲਦ ਨੂੰ ਕਾਲੇ ਰੰਗ ਦੇ ਕੱਪੜਿਆਂ 'ਚ ਮਾਰ ਮਾਰ ਕੇ ਰਾਜਾ ਪ੍ਰੀਸ਼ਤ ਆ ਗਿਆ ਆਹ ਕੀ ਕਰ ਰਿਹਾ ਕੌਣ ਹੈ ਤੂੰ ਕਹਿਣ ਲੱਗਾ ਮੈਂ ਕਲਯੁੱਗ ਹਾਂ ਭਾਵੇਂ ਮਾਰ ਭਾਵੇਂ ਛੱਡ ਮੈਂ ਕਲਯੁੱਗ ਹਾਂ ਮੈਂ ਚਾਰੇ ਲੱਤਾਂ ਇਸ ਬਲਦ ਦੀਆਂ ਤੋੜਤੀਆਂ ਉਹ ਚਾਰ ਲੱਤਾਂ ਕਿਹੜੀਆਂ ਇਹ ਚਾਰ ਪੈਰ ਗਿਣੇ ਗਏ ਨੇ ਇੱਕ ਰਾਜਾ ਇੱਕ ਸਾਧ ਸੰਗਤ ਵਿਦਵਾਨ ਪੰਡਿਤ ਕਥਾ ਕਰਨ ਵਾਲੇ ਇੱਕ ਸਾਹਿਤ ਜੋ ਕੁਝ ਗ੍ਰੰਥਾਂ ਜਾਂ ਸ਼ਾਸਤਰਾਂ ਰਾਹੀਂ ਸਮੱਗਰੀ ਸਾਹਿਤ ਇੱਕ ਰਾਜਾ ਤੀਸਰਾ ਪੰਡਿਤ ਅਤੇ ਵਿਦਵਾਨ ਕਹਿਣ ਲੱਗਾ ਇਹ ਮੈਂ ਚਾਰੇ ਲੱਤਾਂ ਤੋੜ ਦਿੱਤੀਆਂ ਨੇ ਕਲਯੁੱਗ ਦਾ ਐਸਾ ਪ੍ਰਭਾਵ ਰਾਜੇ ਦੀ ਵੀ ਮੱਤ ਫਿਰ ਜਾਏਗੀ ਹਾਂ ਚੌਥਾ ਸੀ ਤੀਰਥ ਇਹ ਚਾਰ ਟੰਗਾਂ ਨੇ ਕਹਿਣ ਲੱਗਾ ਜਿੱਥੇ ਜਿੱਥੇ ਮੈਂ ਵਰਤਾਂਗਾ ਵਿਰਲੇ ਵਿਰਲੇ ਗੁਰਮੁਖ ਗੁਰਸਿੱਖ ਆਪ ਕਮਾਈ ਕਰਕੇ ਸੋਝੀ ਪਾਉਣ ਵਾਲੇ ਹੋਣਗੇ ਨਹੀਂ ਤਾਂ ਦੂਜਿਆਂ ਦੀ ਲਾਈਨ ਲੱਗੀ ਹੋਏਗੀ ਆਹ ਕੋ ਸਤਨਾਮ ਪੰਡਿਤ ਵਿਦਵਾਨ ਗਿਆਨੀ ਮੈਂ ਵੀ ਲੱਤ ਤੋੜਤੀ ਰਾਜਾ ਵੀ ਕੋਈ ਬਿਰਲਾ ਹੋਏਗਾ ਜਿਹਦੇ ਕਲਯੁੱਗ ਦੇ ਪ੍ਰਭਾਵ ਤੋਂ ਬਚਿਆ ਰਹੇ ਤੀਰਥ ਵੀ ਕੋਈ ਬਿਰਲਾ ਹੋਏਗਾ ਜਿਸ ਗੁਰਦੁਆਰੇ ਤੀਰਥ ਵਿੱਚ ਝਗੜਾ ਨਾ ਹੋਊਗਾ ਅਤੇ ਚੌਥਾ ਸਾਹਿਤ ਸ਼ਾਸਤਰ ਵੇਦ ਲਿਖਣ ਲਿਖਤ ਇਹ ਵੀ ਇਹੋ ਜਿਹੀ ਹੋ ਜਾਏਗੀ ਕਿ ਕਈਆਂ ਨੂੰ ਤੋੜਨ ਵਾਲੀ ਹੋਏਗੀ ਆਹ ਸਤਨਾਮ ਕਹਿੰਦੇ ਰਾਜੇ ਪ੍ਰੀਸ਼ਤ ਨੇ ਕਿਰਪਾਨ ਕੱਢ ਲਈ ਕਹਿਣ ਲੱਗਾ ਮੈਂ ਤੈਨੂੰ ਮਾਰ ਦੇਣਾ ਤੂੰ ਐਡੀਆਂ ਭਿਆਨਕ ਚੀਜ਼ਾਂ ਅੱਗੋਂ ਕਲਯੁੱਗ ਨੇ ਆਖਿਆ ਵੀ ਮੇਰਾ ਭਿਆਨਕ ਚੀਜ਼ਾਂ ਨਾ ਵੇਖ ਮੇਰੇ 'ਚ ਚੰਗਿਆਈਆਂ ਵੀ ਨੇ ਚੰਗਿਆਈ ਕੀ ਕਲਯੁੱਗ ਕਹਿਣ ਲੱਗਾ ਸਤਯੁੱਗ ਵਿੱਚ ਕੋਈ ਹਜ਼ਾਰ ਸਾਲ ਤਪ ਕਰੇ ਉਹਦਾ ਛੋਟਾ ਭਰਾ ਤ੍ਰੇਤਾ ਵਾਹਿਗੁਰੂ ਸਤਯੁੱਗ ਵਿੱਚ ਕੋਈ 10,000 ਸਾਲ ਤਪ ਕਰੇ ਉਹਦਾ ਛੋਟਾ ਭਰਾ ਤ੍ਰੇਤਾ ਉਹਦੇ 'ਚ ਕੋਈ 1,000 ਸਾਲ ਤਪ ਕਰੇ ਦੁਆਪਰ ਉਸ ਤੋਂ ਛੋਟਾ ਭਰਾ ਉਹਦੇ 'ਚ ਕੋਈ 100 ਸਾਲ ਤਪ ਕਰੇ ਇੱਕ ਬਰਾਬਰ ਹੈ ਕਲਯੁੱਗ ਵਿੱਚ ਕੋਈ 2.5 ਘੜੀਆਂ ਸਤਸੰਗ ਕਰ ਲਵੇ ਤਾਂ ਉਹਦੇ ਬਰਾਬਰ ਹੈ ਗੱਜ ਕੇ ਆਖੋ ਸਤਨਾਮ ਦਾਸ ਦੇ ਕਹਿਣ ਤੋਂ ਭਾਵ ਮੇਰੇ ਪਿਓ ਦੇ ਦਰ ਦੇ ਉੱਤੇ ਜਦੋਂ ਬੈਠੋ ਸਤਸੰਗਤ ਕਰਨ ਅਤੇ ਆਪਣੇ ਆਪ ਨੂੰ ਐਡੇ ਨਸੀਬਾਂ ਵਾਲਾ ਸਮਝ ਕੇ ਬੈਠੇ ਹੋ ਮੇਰੇ ਮਾਧੋ ਜੀ ਸਤ ਸੰਗਤ ਮਿਲੇ। ਇਹ ਕਲਯੁੱਗ ਵਿੱਚ ਰਹਿਤਾਂ ਵੀ ਨੇ ਕਿ ਥੋੜ੍ਹੇ ਕੀਤੇ ਦੀ ਜ਼ਿਆਦਾ ਪ੍ਰਾਪਤੀ। ਢਾਈ ਘੜੀਆਂ ਕੋਈ ਸਤ ਸੰਗ ਜਿੱਥੇ ਸੱਤ ਦੀ ਗੱਲ ਹੋਵੇ ਇਹ ਪ੍ਰਾਪਤ ਹੋ ਜਾਣ ਅਤੇ ਦੁਆਪਰ ਦੇ 100 ਸਾਲ ਦਾ ਤਪ ਬਰਾਬਰ ਏ, ਤ੍ਰੇਤੇ ਦੇ 1000 ਅਤੇ ਸਤਯੁਗ ਦਾ 10000। ਇੱਕ ਵਾਰੀ ਆਖੋ ਸਤਨਾਮ। ਸਾਨੂੰ ਉਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸਤਸੰਗ ਦੀਆਂ ਘੜੀਆਂ ਨਸੀਬ ਹੋਈਆਂ ਨੇ। 5 ਮਿੰਟ ਘੱਟ 7 ਤੱਕ ਦਾਸ ਦੀ ਗੁਰੂ ਕੇ ਵਜ਼ੀਰਾਂ ਦਾ ਜੋ ਉੱਥੋਂ ਦੀ ਮਰਿਆਦਾ ਰੋਜ਼ ਰਹਿਰਾਸ ਸਾਹਿਬ ਉੱਥੋਂ ਤੱਕ ਦਾਸ ਨੇ ਤੁਹਾਡੇ ਦਰਸ਼ਨ ਕਰਨੇ ਨੇ। ਪ੍ਰਕਰਨ ਅੱਜ ਲਿਆ ਹੈ ਦੁੱਖ ਭੰਜਨ ਤੇਰਾ ਨਾਮ ਜੀ, ਅਤੇ ਦਾਸ ਉੱਥੋਂ ਚੱਲੇਗਾ। ਨਾਮ ਇੱਕ ਇਹੋ ਜਿਹੀ ਵਸਤੂ ਜੇ ਦੁੱਖਾਂ ਨੂੰ ਨਾਸ ਕਰਨ ਵਾਲੀ, ਸਾਡਾ ਜਨਮ ਵੀ ਨਹੀਂ ਹੋਇਆ, ਪੂਰੇ ਅੰਗ ਵੀ ਨਹੀਂ ਬਣੇ, ਅਜੇ ਦੁਨੀਆਂ 'ਚ ਵੀ ਨਹੀਂ ਆਏ। ਇੱਕ ਵਾਰੀ ਕਹੋ ਸਤਨਾਮ। ਅਜੇ ਮਾਤਾ ਦੇ ਗਰਭ 'ਚ ਰਾਖੀ ਨਾਮ ਕਰ ਰਿਹਾ, ਹੱਕ ਸਤਨਾਮ। ਦਾਸ ਇੱਥੋਂ ਚੱਲੇਗਾ ਅਤੇ ਉੱਥੋਂ ਤੱਕ ਜਾਏਗਾ, ਫੱਟੇ 'ਤੇ ਪਾ ਕੇ ਜਦੋਂ ਲਿਜਾਂਦੇ ਨੇ, ਹੱਕ ਸਤਨਾਮ। ਯਤਨ ਕਰਾਂਗੇ ਇੰਨੇ ਸਮੇਂ ਵਿੱਚ ਤੁਹਾਡੇ ਵਿਸਥਾਰ ਨਾਲ ਦਰਸ਼ਨ ਕਰ ਸਕੀਏ। ਨਾਮ ਇਹੋ ਜਿਹੀ ਵਸਤੂ ਜੇ, ਸਿਮਰਨ ਇਹੋ ਜਿਹੀ ਵਸਤੂ ਜੇ ਕਿ ਅਜੇ ਜਨਮ ਨਹੀਂ ਹੋਇਆ, ਉੱਥੋਂ ਚੱਲਾਂਗੇ ਖੀਰ ਤੱਕ ਜਾਵਾਂਗੇ ਜਦੋਂ ਇਹ ਦੁਨੀਆ ਛੋੜਨੀ ਪੈਂਦੀ ਹੈ। ਕਿਵੇਂ ਹਰ ਜਗ੍ਹਾ ਨਾਮ ਹੀ ਨਾਮ ਸਹਾਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੱਚੇ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਹੈ ਕਿ ਮਾਤਾ ਦੇ ਗਰਭ ਵਿੱਚ ਜਿੱਥੇ ਤੂੰ ਬੋਲ ਵੀ ਨਹੀਂ ਸਕਦਾ, ਕੋਈ ਹਿਲ ਜੁਲ ਵੀ ਨਹੀਂ ਸਕਦਾ, ਆ ਨਾਮ ਜਿਹੜਾ ਤੇਰਾ ਉੱਥੇ ਵੀ ਰਾਖੀ ਕੀਤੀ ਹੈ। ਮਾਤ ਗਰਭ ਮੈਂ ਆਪਣ ਸਿਮਰਨ ਦੇ, ਤੈਂ ਤੁਮ ਰਾਖਣ ਹਾਰੇ ਪਾਵਕ ਸਾਗਰ ਅਥਾਹ ਲੈਰ ਮੈਂ ਤਾਰੋ। ਕਈ ਜਗ੍ਹਾ ਤੋਂ ਦਾਸ ਕੀਰਤਨ ਤੋਂ ਉੱਠਦਾ ਅਤੇ ਕਈ ਸਰੀਰ ਮੈਨੂੰ ਪ੍ਰਸ਼ਨ ਕਰ ਦਿੰਦੇ, ਕਹਿੰਦੇ ਮਾਤਾ ਦੇ ਗਰਭ 'ਚ ਕਿਹੜੀ ਨਾਮ ਨੇ ਰਾਖੀ ਕੀਤੀ ਹੈ। ਮੈਂ ਕਿਹਾ ਭਾਈ ਮਾਤਾ ਦੇ ਗਰਭ 'ਚ ਅਗਨੀ ਹੈ। ਗਰੀਬ ਨਵਾਜ਼ ਕਹਿੰਦੇ ਉਸ ਅਗਨੀ ਦੇ ਵਿੱਚ ਤੂੰ ਸਿਮਰਨ ਕਰ ਰਿਹਾ, ਉਹ ਸਿਮਰਨ ਤੇਰੀ ਉਸ ਅਗਨੀ ਤੋਂ ਰਾਖੀ ਕਰ ਰਿਹਾ। ਅਤੇ ਤੁਹਾਡੇ 'ਚੋਂ ਕਈ ਸਰੀਰ ਸਵਾਲ ਕਰ ਦਿੰਦੇ ਆ, ਕਹਿੰਦੇ ਕੋਈ ਅਗਨੀ ਉਗਨੀ ਨਹੀਂ ਹੁੰਦੀ, ਹੱਕ ਸਤਨਾਮ। ਵੀ ਮਾਤਾ ਦੇ ਗਰਭ ਜਾਂ ਕਿਸੇ ਸਰੀਰ ਵਿੱਚ ਕੋਈ ਅਗਨੀ ਨਹੀਂ, ਕਾਹਦੀ ਅਗਨੀ, ਕੋਈ ਅਗਨੀ ਨਹੀਂ, ਕਿਹੜੀ ਅਗਨੀ ਤੋਂ ਰਾਖੀ ਕੀਤੀ ਸਿਮਰਨ ਨੇ। ਸੰਗਤ ਕਦੀ ਨੋਟ ਕਰਿਓ, ਆਪਣੀਆਂ ਦੋਵਾਂ ਤਲੀਆਂ ਨੂੰ ਕਦੀ ਰਗੜੋ। ਇੱਕ ਵਾਰੀ ਹੱਕ ਸਤਨਾਮ। ਕੋਈ ਮਨਮੁੱਖ ਐਸਾ ਸਵਾਲ ਕਰੇ ਅਗਨੀ ਕੋਈ ਨਹੀਂ, ਕਾਹਦੀ ਰਾਖੀ, ਅਗਨੀ ਹੈ ਕਿ ਨਹੀਂ, ਕਦੀ ਆਪਣੀਆਂ ਦੋ ਤਲੀਆਂ ਰਗੜਿਓ, ਸ਼ੁਰੂ ਤੋਂ ਗਰਮੈਸ਼ ਨਿਕਲੇਗੀ, ਹੋਟੀ ਹੋਲੀ ਸੇਕ ਨਿਕਲਣਾ ਸ਼ੁਰੂ ਹੋ ਜਾਏਗਾ, ਹੱਕ ਸਤਨਾਮ। ਇਹ ਕਿਉਂ ਨਿਕਲਦਾ? ਅੰਦਰ ਅਗਨੀ ਹੈ ਤਾਂ ਹੀ ਨਿਕਲਦਾ। ਕਈ ਸਰੀਰ ਕਹਿੰਦੇ ਮਾਤਾ ਦੇ ਗਰਭ 'ਚ ਅਗਨੀ ਨਹੀਂ, ਕਦੀ ਦੋ ਤਲੀਆਂ ਰਗੜੋ ਸੇਕ ਨਿਕਲਦਾ, ਇਹ ਕਿਵੇਂ? ਫਿਰ ਪੜ੍ਹੇ ਲਿਖੇ ਬੈਠੇ ਹੋ, ਅਗਰ ਕੋਈ ਆਵੇ ਦਿਮਾਗ 'ਚ ਵੀ ਗਰਭ 'ਚ ਅਗਨੀ ਨਹੀਂ, ਕਦੀ ਸਰਦੀਆਂ ਦੇ ਭਰ ਦਿਨ ਹੋਣ, ਹੁਣ ਜਿਹੜੇ ਆਪਾਂ 'ਚ ਹੁਣ ਜਾਣ ਬੈਠੇ ਆ ਉਹ ਪਤਾ ਕੀ ਸੋਚਦੇ ਆ, ਵੀ ਸਰਦੀਆਂ ਦੇ ਦਿਨਾਂ ਜਦੋਂ ਅਸੀਂ ਰਜਾਈ ਲੈਂਦੇ ਹਾਂ ਅਤੇ ਰਜਾਈ ਸਾਨੂੰ ਨਿੱਘਾ ਕਰਦੀ ਹੈ, ਪਰ ਕਿਤੇ ਭੁੱਲ ਨਾ ਜਾਣਾ, ਰਜਾਈ ਤੁਹਾਨੂੰ ਨਹੀਂ ਨਿੱਘਾ ਕਰਦੀ, ਤੁਸੀਂ ਰਜਾਈ ਨੂੰ ਨਿੱਘਾ ਕਰਦੇ ਹੋ। ਹੱਕ ਸਤਨਾਮ। ਇੱਥੇ ਪੜ੍ਹੇ ਲਿਖੇ ਵੀ ਬੈਠੇ ਹੋਣਗੇ, ਕਦੀ ਨੋਟ ਕਰਿਓ, ਜਦੋਂ ਰਜਾਈ ਲਈਏ ਤਾਂ ਠੰਡੀ ਲੱਗਦੀ ਹੈ, ਦੋ ਮਿੰਟ ਢਾਈ ਮਿੰਟ ਤਿੰਨ ਮਿੰਟ ਬਾਅਦ ਤੁਹਾਡੀ ਅੰਦਰਲੀ ਅਗਨੀ ਉਹਨੂੰ ਨਿੱਘਾ ਕਰਦੀ। ਹੱਕ ਸਤਨਾਮ, ਕਦੀ ਨੋਟ ਕਰੋ, ਸਾਡੇ ਅੰਦਰਲੀ ਜਿਹੜੀ ਅਗਨੀ ਹੈ ਉਹਨੂੰ ਨਿੱਘਾ ਕਰਦੀ ਹੈ, ਸਾਨੂੰ ਰਜਾਈ ਨਿੱਘਾ ਨਹੀਂ ਕਰਦੀ। ਕਦੀ ਟਰਾਈ ਕਰਨੀ ਹੋਵੇ ਕਿਸੇ ਕਮਰੇ ਨੂੰ ਬਿਲਕੁਲ ਸ਼ੀਸ਼ਿਆਂ ਨਾਲ ਜਾਂ ਹੋਰ ਬੂਹੇ ਬੰਦ ਕਰ ਦਿਓ, ਚਿਟਕਣੀਆਂ ਲਾ ਦਿਓ, ਅੰਦਰ ਤਿੰਨ ਚਾਰ ਰਜਾਈਆਂ ਰੱਖ ਦਿਓ ਵੀ ਇਸ ਕਮਰੇ ਨੂੰ ਮੈਂ ਕੋਈ ਹਵਾ ਨਹੀਂ ਲੱਗਣ ਦੇਣੀ। ਭਾਵੇਂ ਪੰਜ ਛੇ ਘੰਟੇ ਬਾਅਦ ਉਹਦੇ ਬੂਹੇ ਖੋਲੋ, ਉਹ ਰਜਾਈ ਲਵੋ, ਠੰਡੀ ਲੱਗੇਗੀ। ਗਰਮ ਨਹੀਂ ਹੋਈ, ਦੋ ਢਾਈ ਤਿੰਨ ਮਿੰਟ ਬਾਅਦ ਉਹ ਗਰਮ ਹੁੰਦੀ, ਉਹ ਤੁਹਾਨੂੰ ਗਰਮ ਨਹੀਂ, ਤੁਸੀਂ ਉਹਨੂੰ ਗਰਮ ਕਰਦੇ ਹੋ, ਤੁਹਾਡੇ ਅੰਦਰਲੀ ਅਗਨੀ ਨਿੱਗ ਬਣ ਕੇ ਨਿਕਲਦੀ ਹੈ ਅਤੇ ਉਹਨੂੰ ਗਰਮ ਕਰਦੀ ਹੈ। ਆਖੋ ਸਤਨਾਮ, ਅੰਦਰ ਹੈ ਅਗਨੀ। ਅਗਰ ਇਮਾਮ ਪੁਰਸ਼ ਬਚਨ ਸੁਣਾਉਂਦੇ ਸੀ ਕਿ ਕੋਈ ਅਗਰ ਕਵੇ ਕਿ ਗਰਭ 'ਚ ਅਗਨੀ ਨਹੀਂ, ਤਾਂ ਮਹਾਂਪੁਰਸ਼ ਦੱਸਦੇ ਸਨ, ਕਹਿੰਦੇ ਹਰ ਇੱਕ ਦੀਆਂ ਅੱਖਾਂ ਇੱਕੋ ਜਗ੍ਹਾ ਨੇ। ਨੋਟ ਕਰਿਓ ਜੀ, ਹਰ ਇੱਕ ਦੇ ਕੰਨ ਇੱਕ ਜਗ੍ਹਾ ਲਾਏ ਰੱਬ ਨੇ, ਹਰ ਇੱਕ ਦੀ ਰਸਨਾ ਇੱਕ ਜਗ੍ਹਾ ਲਾਈ ਹੈ, ਹਰ ਇੱਕ ਦਾ ਨੱਕ ਇੱਕ ਜਗ੍ਹਾ ਲਾਇਆ, ਹਰ ਇੱਕ ਦੇ ਬੁੱਲ ਇੱਕ ਜਗ੍ਹਾ ਲਾਏ, ਹਰ ਇੱਕ ਦੇ ਹੱਥ ਇੱਕ ਜਗ੍ਹਾ ਲਾਏ, ਹਰ ਇੱਕ ਦੇ ਪੈਰ ਇੱਕ ਜਗ੍ਹਾ ਲਾਏ ਨੇ। ਕਦੀ ਨੋਟ ਕਰਿਓ, ਇਹ ਨਹੀਂ ਕਿ ਰੱਬ ਨੇ ਕਿਸੇ ਦਾ ਕੰਨ ਗਲੇ ਦੇ ਮਗਰ ਲਾ ਦਿੱਤਾ ਹੋਵੇ, ਕਿਸੇ ਦਾ ਕੋਈ ਹੋਰ ਜਿਹੜਾ ਬੋਲੇ ਉਹ ਧੌਣ 'ਤੇ ਲਾ ਦਿੱਤਾ ਹੋਵੇ, ਨਹੀਂ, ਸਭ ਦੇ ਇੱਕ ਜਗ੍ਹਾ ਲੱਗੇ ਨੇ। ਇਹ ਮਹਾਂਪੁਰਸ਼ ਬਚਨ ਸੁਣਾਉਂਦੇ ਸੀ, ਕਹਿੰਦੇ ਅੱਖਾਂ ਰੱਬ ਨੇ ਇੱਕ ਜਗ੍ਹਾ ਲਾਈਆਂ, ਕੰਨ ਰੱਬ ਨੇ ਸਭ ਦੇ ਇੱਕ ਜਗ੍ਹਾ ਲਾਏ, ਬੁੱਲ ਸਭ ਦੇ ਰੱਬ ਨੇ ਇੱਕ ਜਗ੍ਹਾ ਲਾਏ, ਨੱਕ ਸਭ ਦੇ ਰੱਬ ਨੇ ਇੱਕ ਜਗ੍ਹਾ ਲਾਏ, ਹੱਥ ਸਭ ਦੇ ਰੱਬ ਨੇ ਇੱਕ ਜਗ੍ਹਾ ਲਾਏ, ਪੈਰ ਸਭ ਦੇ ਰੱਬ ਨੇ ਇੱਕ ਜਗ੍ਹਾ ਲਾਏ। ਪਰ ਕਦੀ ਨੋਟ ਕਰੋ, ਤੁਹਾਡੇ ਸਰੀਰ ਦੇ ਉੱਤੇ ਤਿਲ ਹੁੰਦੇ ਨੇ, ਤਿਲ ਆਖੋ ਸਤਨਾਮ, ਉਹ ਤਿਲ ਇੱਕ ਜਗ੍ਹਾ ਨਹੀਂ, ਕਿਸੇ ਦੀ ਬਾਂਹ 'ਤੇ ਤਿਲ ਹੈ, ਕਿਸੇ ਦੀ ਲੱਤ 'ਤੇ ਹੈ, ਕਿਸੇ ਦੇ ਪੇਟ 'ਤੇ ਤਿਲ ਹੈ, ਕਿਸੇ ਦੀ ਪਿੱਠ 'ਤੇ ਤਿਲ ਹੈ, ਕਦੀ ਨੋਟ ਕਰੋ, ਕਿਸੇ ਦੇ ਗਲੇ 'ਤੇ ਤਿਲ ਹੈ, ਕਿਸੇ ਦੇ ਧੋਣ 'ਤੇ ਤਿਲ ਹੈ, ਕਿਸੇ ਦੇ ਚਿਹਰੇ 'ਤੇ ਤਿਲ ਹੈ। ਹੁਣ ਦੂਜੀ ਗੱਲ ਨੋਟ ਕਰੋ, ਅੱਖਾਂ ਰੱਬ ਨੇ ਲਾਈਆਂ ਦੇਖਣ ਲਈ, ਨੱਕ ਲਾਇਆ ਇਹਦਾ ਕੋਈ ਮਤਲਬ ਹੈ ਖੁਸ਼ਬੋ ਲੈਣ ਲਈ, ਕੰਨ ਲਾਏ ਕੋਈ ਮਤਲਬ ਹੈ ਸੁਣਨ ਲਈ, ਹੱਥ ਲਾਏ ਕੋਈ ਮਤਲਬ ਇਹ ਕੰਮ ਕਰਨ ਲਈ, ਪੈਰ ਲਾਏ ਕੋਈ ਮਤਲਬ ਹੈ ਤੁਰਨ ਲਈ। ਹੁਣ ਤਿਲ ਦੀ ਕੀ ਲੋੜ ਹੈ? ਹੱਕ ਸਤਨਾਮ, ਇਹਦਾ ਕੋਈ ਫਾਇਦਾ ਨਹੀਂ, ਕੋਈ ਲਾਭ ਨਹੀਂ, ਹੈ ਵੀ ਅਲੱਗ ਅਲੱਗ ਜਗ੍ਹਾ 'ਤੇ। ਇਹ ਮਹਾਂਪੁਰਸ਼ ਕਹਿੰਦੇ ਸੀ ਉਹ ਸਰੀਰ ਜਿਹੜੇ ਕਹਿੰਦੇ ਗਰਭ 'ਚ ਅਗਨੀ ਨਹੀਂ, ਇਹ ਇੰਸੀਡੈਂਟ ਰੱਬ ਨੇ ਉਹਨਾਂ ਦੇ ਸਿਦਕ ਲਈ ਕੀਤਾ ਹੈ। ਆਖੋ ਸਤਨਾਮ, ਇਹ ਉਹਨਾਂ ਦੇ ਸਿਦਕ ਲਈ, ਹੈ ਵੀ ਇੱਕ ਜਗ੍ਹਾ ਨਹੀਂ, ਲਾਭ ਵੀ ਕੋਈ ਨਹੀਂ ਤਿਲ ਦਾ, ਬਾਕੀ ਸਰੀਰ ਮਿੱਟੀ ਰੰਗ ਦਾ ਹੈ ਵੀ ਕਾਲੇ ਰੰਗ ਦੇ, ਕਹਿੰਦੇ ਆ ਤੇਰੇ ਸਿਦਕ ਲਈ ਲਾਏ ਨੇ ਕਿ ਗਰਭ 'ਚ ਅਗਨੀ ਹੈ ਕਿ ਨਹੀਂ। ਜਦੋਂ ਤੂੰ ਗਰਭ ਵਿੱਚ ਸਿਮਰਨ ਕਰ ਰਿਹਾ ਤਾਂ ਉਹ ਸਿਮਰਨ ਜਿਹੜਾ ਵੈ ਤੈਨੂੰ ਅਗਨੀ ਦੇ ਦੁੱਖ ਤੋਂ ਬਚਾ ਰਿਹਾ, ਕਿਤੇ ਇੱਕ ਛਿਨ ਲਈ ਵਿਸਰਿਆ। ਉਹ ਜਿਹੜਾ ਅਗਨੀ ਦਾ ਸੇਕ ਕਿਸੇ ਦੀ ਲੱਤ 'ਤੇ ਲੱਗ ਗਿਆ, ਕਿਸੇ ਦੇ ਹੱਥ 'ਤੇ ਲੱਗ ਗਿਆ, ਕਿਸੇ ਦੀ ਪਿੱਠ 'ਤੇ ਲੱਗ ਗਿਆ, ਕਿਸੇ ਦੇ ਗਲੇ 'ਤੇ ਲੱਗ ਗਿਆ, ਇੱਕ ਵਾਰੀ ਗੱਜ ਕੇ ਆਖੋ ਸਤਨਾਮ, ਹੈ ਅਗਨੀ। ਬਾਕੀ ਸਰੀਰ ਮਿੱਟੀ ਰੰਗ ਦਾ, ਵੇਖੋ ਜਿਵੇਂ ਕੋਈ ਚੀਜ਼ ਸੜਦੀ ਅਤੇ ਕਾਲਾ ਰੰਗ ਹੋ ਜਾਂਦਾ, ਉਹ ਕਾਲੇ ਰੰਗ ਦਾ ਹੈ ਵੀ ਇੱਕ ਜਗ੍ਹਾ ਨਹੀਂ। ਕਿਉਂ? ਜਿਹੜੀ ਜਗ੍ਹਾ ਉਹ ਅਗਨੀ ਪੈ ਗਈ ਉਸੇ ਜਗ੍ਹਾ 'ਤੇ ਸਾਧ ਸੰਗਤ ਉਹ ਤਿਲ ਬਣ ਗਿਆ, ਕਾਲਾ ਰੰਗ ਹੋ ਗਿਆ। ਗਰਭ ਦੀ ਅਗਨੀ ਕਹਿਣ ਤੋਂ ਭਾਵ ਨਾਮ ਇਹੋ ਜਿਹੀ ਵਸਤੂ, ਜੇ ਸਾਡਾ ਜਨਮ ਵੀ ਨਹੀਂ ਹੋਇਆ ਅਜੇ ਤਾਂ ਸਾਧ ਸੰਗਤ ਇਹ ਨਾਮ ਸਾਡੀ ਰਾਖੀ ਕਰ ਰਿਹਾ। ਗੱਜ ਕੇ ਆਖੋ ਸਤਨਾਮ। ਹੁਣ ਜੇ ਅਜੇ ਵੀ ਕੋਈ ਕਵੇ ਗਰਭ 'ਚ ਅਗਨੀ ਨਹੀਂ, ਰਜਾਈ ਦੀ ਗੱਲ ਸੁਣ ਕੇ, ਤਲੀ ਦੀ ਗੱਲ ਸੁਣ ਕੇ, ਆ ਤਿਲ ਦੀ ਲੋੜ ਹੀ ਕੋਈ ਨਹੀਂ, ਇਹ ਅਗਨੀ ਦਾ ਸੇਕ ਹੈ, ਕਿਸੇ ਦੀ ਲੱਤ 'ਤੇ ਲੱਗਿਆ, ਕਿਸੇ ਦੇ ਹੱਥ 'ਤੇ ਲੱਗ। ਜੇ ਅਜੇ ਵੀ ਕੋਈ ਕਵੇ ਬਈ ਅਗਨੀ ਨਹੀਂ, ਤਾਂ ਸੰਗਤ ਇੱਕ ਗੱਲ ਨੋਟ ਰੱਖਿਓ, ਕਿਤੇ ਵੀ ਸਿਦਕ ਨਾ ਆਵੇ ਕਿ ਗਰਭ 'ਚ ਅਗਨੀ ਨਹੀਂ, ਹੁਣ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛ ਲਓ। ਹੱਕ ਸਤਨਾਮ, ਰਮਈਆ ਕੇ ਗੁਣ ਕਵਨ ਮੂਲ ਤੇ ਜਿਨ ਤੂੰ ਸਾਜ ਸਵਾਰ। ਹੁਣ ਅੱਗੋਂ ਤੁਸੀਂ ਪੜ੍ਹੋ, ਮੈਂ ਨਹੀਂ ਪੜ੍ਹਨਾ। ਗਰਭ ਅਗਨ ਮੈਂ ਅਕ ਸਤਨਾਮ, ਗਰਭ ਅਗਨ ਮੈਂ ਇੱਕ ਸੰਗਤ ਨੂੰ ਅੱਜ ਬੇਨਤੀ ਕਰਾਂ ਕਿ ਇਸ ਗੱਲੋਂ ਸਿੱਖ ਦੇ ਬੜੇ ਵੱਡੇ ਭਾਗ ਨੇ ਕਿ ਸਿੱਖ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਵਰਗੇ ਗੁਰੂ ਮਿਲੇ ਨੇ, ਜਿਹਦੇ ਕਰਕੇ ਸਿੱਖ ਕਦੀ ਭਟਕਦਾ ਨਹੀਂ। ਯਾਦ ਰੱਖਿਓ, ਕਿਉਂ? ਅੱਜ ਦੀ ਸਾਇੰਸ, ਅੱਜ ਦਾ ਵਿਦਵਾਨ ਕਈ ਸ਼ਾਸਤਰਾਂ ਕਈ ਗ੍ਰੰਥਾਂ ਨੂੰ ਕੱਟ ਕਰ ਚੁੱਕਾ, ਪਰ ਅੱਜ ਦੀ ਸਾਇੰਸ ਵਿਦਵਾਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਕੱਟ ਨਹੀਂ ਕਰ ਸਕੇ। ਹੱਕ ਸਤਨਾਮ। ਇੱਕ ਇੱਕ ਅੱਖਰ ਸੱਤ ਹੈ। ਅੱਜ ਤੱਕ ਸਾਇੰਸ ਕਹਿੰਦੀ ਸੀ ਇਹ ਤੁਹਾਡੇ ਵੱਡੇ ਭਾਗ ਜੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਵਰਗਾ ਪਿਤਾ ਮਿਲਿਆ, ਕਿਉਂਕਿ ਜਿਹੜੀ ਗੱਲ ਗੁਰੂ ਗ੍ਰੰਥ ਸਾਹਿਬ ਨੇ ਕਹਿਤੀ ਨਾ, ਫਿਰ ਕੋਈ ਸਿੱਖ ਉਹਦੇ ਉੱਤੇ ਕਿੰਤੂ ਨਹੀਂ ਕਰਦਾ। ਕਹਿੰਦੇ ਹਾਂ, ਜੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਤਾਂ ਫਿਰ ਹੈ। ਹੱਕ ਸਤਨਾਮ। ਇਹ ਸਾਨੂੰ ਮਾਣ ਹੈ। ਔਰ ਵੱਡਾ ਮਾਣ ਕਿ ਸਾਧ ਸੰਗਤ ਜਿਹੜੀ ਸਾਇੰਸ ਵਿਦਵਾਨ ਕਈ ਚੀਜ਼ਾਂ ਨੂੰ ਕੱਟ ਕਰਨ ਵਾਲੇ ਨੇ, ਲੇਕਿਨ ਗੁਰੂ ਗ੍ਰੰਥ ਸਾਹਿਬ ਵਿੱਚੋਂ ਕਿਸੇ ਗੱਲ ਨੂੰ ਉਹ ਕੱਟ ਨਹੀਂ ਕਰ ਸਕੇ। ਆਖੋ ਸਤਨਾਮ। ਨਹੀਂ ਤਾਂ ਨੋਟ ਕਰਿਓ, ਸ਼ਾਇਦ ਇੱਥੇ ਜਿਹੜੇ ਪੜ੍ਹੇ ਲਿਖੇ ਬੈਠੇ ਹੋਣ ਉਹਨਾਂ ਨੂੰ ਪਤਾ ਹੋਵੇ, ਸਾਇੰਸ ਅੱਜ ਤੱਕ ਕਹਿੰਦੀ ਸੀ ਧਰਤੀ ਘੁੰਮਦੀ ਹੈ ਅਤੇ ਸੂਰਜ ਖੜਾ। ਆਖ ਸਤਨਾਮ। ਹੁਣ ਗੁਰੂ ਗ੍ਰੰਥ ਸਾਹਿਬ ਕਹਿੰਦੇ ਸੀ ਸੂਰਜ ਚੱਲ ਰਿਹਾ, ਤੁਸੀਂ ਪੜ੍ਹਦੇ ਹੋ ਨਾ ਸਹੀ ਬਾਤ, ਭੈ ਵਿੱਚ ਪਵਣ ਵਏ ਸਦ ਵਾਓ, ਭੈ ਵਿੱਚ ਚੱਲੇ ਭੈ ਵਿੱਚ ਅਗਨ ਕੱਢੇ ਵੇਗਾਰ, ਭੈ ਵਿੱਚ ਧਰਤੀ ਭੈ ਵਿੱਚ ਸੂਰਜ। ਬਾਬਾ ਨਾਨਕ ਹੀ ਕਹਿੰਦਾ ਜੀ, ਭੈ ਵਿੱਚ ਸੂਰਜ ਭੈ ਵਿੱਚ ਚੰਦ ਅਤੇ ਕੋ ਕਰੋੜੀ ਚਲਤ। ਗੁਰੂ ਗ੍ਰੰਥ ਸਾਹਿਬ ਕਹਿੰਦੇ ਵੀ ਸੂਰਜ ਚੰਦਰਮਾ ਚੱਲਦੇ ਨੇ, ਸਾਇੰਸ ਕਹਿੰਦੀ ਸੀ ਇਹ ਖੜੇ ਨੇ ਧਰਤੀ ਘੁੰਮਦੀ। ਹੱਕ ਸਤਨਾਮ। ਬਾਬਾ ਨਾਨਕ ਕਹਿੰਦਾ ਸੀ ਸੂਰਜ ਚੰਦਰਮਾ ਚੱਲਦੇ ਦੇ ਨਾਲ ਵੇਰਵਾ ਦਿੱਤਾ, ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋ ਕਰੋੜੀ। ਬਈ ਕੋ ਕਹਿੰਦੇ ਨੇ ਗਿਣਤੀ ਕੋਈ ਨਹੀਂ, ਮੀਲ ਤਾਂ ਹੋਰ ਇਹ ਗਿਣਤੀ ਹੋ ਗਈ, ਇੰਨੇ ਫੁੱਟ ਹੈ, ਇੰਨੇ ਗਜ ਹੈ, ਇੰਨੇ ਮੀਟਰ ਹੈ, ਇੰਨੇ ਮੀਲ ਹੈ। ਕੋ ਸਤਿਗੁਰੂ ਕਹਿੰਦੇ ਕੋ ਕਰੋੜੀ, ਵੀ ਸੂਰਜ ਚੰਦਰਮਾ ਕਰੋੜਾਂ ਕੋ ਚੱਲ ਬੈਠੇ ਨੇ, ਕੋਈ ਅੰਤ ਨਹੀਂ। ਲੇਕਿਨ ਤੁਹਾਨੂੰ ਮਾਣ ਹੋਣਾ ਚਾਹੀਦਾ, ਅੱਜ ਸਾਇੰਸ ਕਹਿੰਦੀ ਕਹਿੰਦੀ ਸੂਰਜ ਚੱਲਦਾ ਹੈ। ਹੱਕ ਸਤਨਾਮ। ਮਾਣ ਕਰਿਆ ਕਰੋ, ਸਿੱਖੀ 'ਤੇ ਮਾਣ ਕਰੋ। ਗੁਰੂ ਗ੍ਰੰਥ ਸਾਹਿਬ ਜੀ ਦਾ ਪਿਤਾ ਮਿਲਿਆ, ਮਾਣ ਕਰੋ। ਸਾਧ ਸੰਗਤ ਅੱਜ ਕਹਿੰਦੇ ਨਾ ਏਡਜ਼ ਮੌਤ ਹੈ, ਤੁਹਾਡੇ ਗੁਰੂ ਨਾਨਕ ਨੇ 500 ਸਾਲ ਪਹਿਲੇ ਕਹਿਤਾ, ਵੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ। ਹੱਕ ਸਤਨਾਮ। ਉਹ ਅੱਜ ਕਹਿ ਰਹੇ ਹੈ, ਗੁਰੂ ਨਾਨਕ 500 ਸਾਲ ਪਹਿਲੇ ਕਹਿਤਾ, ਪਰਤਰੇ ਰੂਪ ਨਾ ਪੇਖੇ ਨੇਤਰ, ਸਾਧ ਕੀ ਟੈਲ ਸੰਸੰਗ ਹੇਤ। ਉਹਨਾਂ ਨੇ 500 ਸਾਲ ਪਹਿਲੇ ਕਹਿਤਾ, ਏਕਾ ਨਾਰੀ ਜਤੀ ਹੈ ਪਰ ਨਾਰੀ ਧੀ ਭੈਣ ਵਖਾਨੇ। ਆਖੋ ਸਤਨਾਮ। ਸਾਇੰਸ ਤਾਂ ਅੱਜ ਕਹਿ ਰਹੀ ਨਾ ਵੀ ਏਡਜ਼ ਮੌਤ, ਥਾਂ ਥਾਂ ਬੋਰਡ ਲਿਖੇ ਏਡਜ਼ ਮੌਤ, ਬਾਬੇ ਨੇ 500 ਸਾਲ ਪਹਿਲੇ ਕਹਿਤਾ, ਗੱਜ ਕੇ ਆਖੋ ਸਤਨਾਮ। ਸਾਧ ਸੰਗਤ ਮਾਣ ਕਰਿਆ ਕਰੋ ਕਿ ਧੰਨ ਗੁਰੂ ਗ੍ਰੰਥ ਸਾਹਿਬ ਵਰਗਾ ਪਿਤਾ ਮਿਲਿਆ ਹੈ। 2 ਮਿੰਟ ਪੜ੍ਹ ਲਈਏ ਸਾਰੇ, ਇਸ ਮਾਣ ਨੂੰ ਪੜ੍ਹ ਲਈਏ, ਕੋਈ ਵਾਂਝਾ ਨਾ ਰਹੇ ਜੀ। ਸਾਰੇ ਕਿਰਪਾ ਕਰਿਓ,
ਮਾਨ ਕਰੋ।
ਸੰਗਤ ਮਾਲਵੇ ਵਿੱਚ ਇੰਜ ਵੀ ਹਾਜ਼ਰੀ ਲੱਗਦੀ ਹੈ ਕਿ ਸਾਰੇ ਕੀਰਤਨ ਕਰਦੇ ਆ। ਦੋ ਵਾਰੀ ਗੁਰਮੁਖ ਪਿਆਰੇ ਨਾਲ ਦਾਸ ਨਾਲ ਜਥਾ ਅਤੇ ਦੂਸਰੀ ਵਾਰੀ ਦੋ ਵਾਰੀ ਬੀਬੀਆਂ ਔਰ ਅੰਦਰੋਂ ਮਾਣ ਕਰਿਓ ਸਾਰੇ ਬੋਲੋ ਭਾਈ ਮਾਣ ਕਰੋ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਮਾਣ ਕਰੋ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਵਰਗਾ ਪਿਤਾ ਮਿਲਿਆ ਮੈਨੂੰ, ਸਾਨੂੰ ਤਾਂ ਮਾਣ ਹੈ। ਤੁਹਾਡੇ ਜੋ ਸ਼ਾਇਦ ਇਹ ਕਈਆਂ ਨੂੰ ਪਤਾ ਹੋਏਗਾ, ਅਮਰੀਕਾ ਦਾ ਇੱਕ ਮੁਲਕ ਹੈ ਕੈਲੀਫੋਰਨੀਆ। ਦੁਨੀਆ ਦੀ ਸਭ ਤੋਂ ਵੱਡੀ ਲਾਇਬ੍ਰੇਰੀ ਹੈ ਕੈਲੀਫੋਰਨੀਆ 'ਚ, ਕਈ ਮੀਲਾਂ 'ਚ ਫੈਲੀ ਹੈ। ਉਸ ਲਾਇਬ੍ਰੇਰੀ 'ਚ ਹਰ ਸ਼ਾਸਤਰ, ਹਰ ਵੇਦ, ਹਰ ਕਿਤਾਬ, ਹਰ ਗ੍ਰੰਥ ਮੌਜੂਦ ਹੈ। ਔਰ ਸੰਗਤ ਦੇ ਗਿਆਤ ਲਈ ਦਾਸ ਬੇਨਤੀ ਕਰਦਾ ਕਿ ਉਸ ਲਾਇਬ੍ਰੇਰੀ ਵਿੱਚ ਗੁਰੂ ਗ੍ਰੰਥ ਸਾਹਿਬ ਵੀ ਮੌਜੂਦ ਨੇ। ਇੱਕ ਵਾਰੀ ਆਖੋ ਸਤਨਾਮ। ਹੁਣ ਉਸ ਲਾਇਬ੍ਰੇਰੀ 'ਚ ਗੁਰੂ ਗ੍ਰੰਥ ਸਾਹਿਬ ਮੌਜੂਦ ਹੋਣੇ ਕੋਈ ਵੱਡੀ ਗੱਲ ਨਹੀਂ, ਲੇਕਿਨ ਵੱਡੀ ਗੱਲ ਕੀ ਹੈ, 6-7 ਮੰਜ਼ਲਾਂ ਨੇ। ਹਰ ਮੰਜ਼ਲ ਦੇ ਆਲੇ ਦੁਆਲੇ 2 ਮਿੰਟ ਬਾਅਦ ਇੱਕ ਲਾਈਟ ਘੁੰਮਦੀ ਜੀ। ਹੁਣ ਪਹਿਲੀ ਮੰਜ਼ਲ 'ਤੇ ਲਾਈਟ ਘੁੰਮਦੀ ਹੈ ਬੁੱਕਸ, ਲਿਖੇ ਬੁੱਕਸ। ਦੂਸਰੀ 'ਤੇ ਲਾਈਟ ਘੁੰਮਦੀ ਆਮ ਬੁੱਕਸ। ਤੀਜੀ 'ਤੇ ਤਰ੍ਹਾਂ ਲਾਈਟ ਵਿਸ਼ੇਸ਼ ਬੁੱਕਸ। ਚੌਥੀ 'ਤੇ ਤਰ੍ਹਾਂ ਨੇ ਦਰਜੇ ਦਿੱਤੇ ਨੇ। 6ਵੀਂ ਕਿ 7ਵੀਂ ਮੰਜ਼ਲ ਏ ਜਿੱਥੇ ਧੰਨ ਗੁਰੂ ਗ੍ਰੰਥ ਸਾਹਿਬ ਮੌਜੂਦ ਨੇ। ਹੱਕ ਸਤਨਾਮ। ਇੱਕ ਜਕਾਰਾ ਹੋਰ ਬੁਲਾਇਓ ਅਗਲੀ ਗੱਲ ਸੁਣ ਕੇ। ਬਾਕੀ ਸਾਰੇ ਵੇਦ, ਸ਼ਾਸਤਰ, ਗ੍ਰੰਥ, ਹੋਰ ਕਿਤਾਬਾਂ ਖਾਨੇ ਵਿੱਚ ਨੇ, ਪਰ ਧੰਨ ਗੁਰੂ ਗ੍ਰੰਥ ਸਾਹਿਬ ਜੀ 6ਵੀਂ ਜਾਂ 7ਵੀਂ ਮੰਜ਼ਲ 'ਤੇ ਪਲੰਗ 'ਤੇ ਬਿਰਾਜਮਾਨ ਨੇ। ਏਸੀ ਕਮਰਾ, ਪੂਰਾ ਸਤਿਕਾਰ ਪਲੰਘ 'ਤੇ ਵਿਰਾਜਮਾਨ। ਵੇਖੋ ਹੁਣ ਜਿਹੜਾ ਸਭ ਤੋਂ ਉੱਤੇ ਕਮਰਾ ਗੁਰੂ ਗ੍ਰੰਥ ਸਾਹਿਬ ਪਲੰਘ 'ਤੇ ਵਿਰਾਜਮਾਨ, ਲਾਈਟ ਉਹਦੇ ਆਲੇ ਦੁਆਲੇ ਵੀ ਘੁੰਮ ਰਹੀ ਹੈ। ਉਹਨਾਂ ਨੇ ਦਰਜੇ ਦਿੱਤੇ ਨੇ ਕਿ ਆਹ ਮੰਜ਼ਿਲ ਵਿੱਚ ਆਮ ਕਿਤਾਬਾਂ ਨੇ, ਆਹ ਵਿਸ਼ੇਸ਼ ਨੇ, ਆਹ ਹੋਰ ਆਮ ਨੇ, ਇਸ ਤਰ੍ਹਾਂ ਵੱਖੋ ਵੱਖਰੇ। ਅਤੇ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਕੇਵਲ ਇੱਕੋ ਸਰੂਪ ਵਿਰਾਜਮਾਨ ਪਲੰਘ ਦੇ ਉੱਤੇ, ਸੋਹਣੇ ਸ਼ੀਸ਼ਿਆਂ ਦਾ ਏਸੀ ਕਮਰਾ, ਉਹਦੇ ਆਲੇ ਦੁਆਲੇ ਵੀ ਲਾਈਟ ਘੁੰਮਦੀ, ਅਤੇ ਉਹ ਲਾਈਟ ਪਤਾ ਕੀ ਹੈ? ਸੁਪਰੀਮ ਬੁੱਕਸ, ਅਕ ਸਤਨਾਮ। ਕਿ ਸਾਡੀ ਲਾਇਬ੍ਰੇਰੀ ਸਭ ਤੋਂ ਸੁਪਰੀਮ ਗ੍ਰੰਥ ਜਿਹੜਾ ਧੰਨ ਗੁਰੂ ਗ੍ਰੰਥ ਸਾਹਿਬ ਹੈ। ਸਾਧ ਸੰਗਤ, ਇਹ ਭਾਈ ਧਨਵੰਤ ਸਿੰਘ ਨੇ ਗੁਰਦਾਸਪੁਰ ਦੇ ਬੜੇ ਗੁਣੀ ਗਿਆਨੀ, ਉਹ ਖੁਦ ਹੋ ਕੇ ਆਏ। ਹੁਣ ਵੇਖ ਲਓ, ਸਿੱਖ ਵੀ ਨਹੀਂ ਉਹ, ਅੰਗਰੇਜ਼ ਮੁਲਕ, ਉੱਥੋਂ ਦੇ ਟਰੱਸਟੀਆਂ ਨੂੰ ਪੁੱਛਿਆ, ਟਰੱਸਟ ਚਲਾ ਰਿਹਾ ਲਾਈਬ੍ਰੇਰੀ, ਸਭ ਤੋਂ ਵੱਡੀ ਦੁਨੀਆ ਦੀ ਲਾਈਬ੍ਰੇਰੀ ਹੈ ਕੈਲੀਫੋਰਨੀਆ। ਉੱਥੋਂ ਦੇ ਟਰੱਸਟੀਆਂ ਨੂੰ ਪੁੱਛਿਆ ਬਈ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਤੁਸੀਂ ਸਭ ਤੋਂ ਉੱਚੀ ਮੰਜ਼ਿਲ 'ਤੇ ਕਿਉਂ ਬਿਰਾਜਮਾਨ ਕੀਤਾ? ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਲੰਘ 'ਤੇ ਕਿਉਂ ਬਿਰਾਜਮਾਨ ਕੀਤਾ? ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਰੀ ਲਾਈਬ੍ਰੇਰੀ 'ਚੋਂ ਸੁਪਰੀਮ ਦਾ ਦਰਜਾ? ਉਹਨਾਂ ਨੇ ਸੋਚਿਆ, ਕਾਰਨ ਤਾਂ ਪੁੱਛੋ ਇਹਨਾਂ ਨੂੰ, ਹੱਕ ਸਤਨਾਮ। ਉੱਥੋਂ ਦੇ ਟਰੱਸਟੀਆਂ ਨੇ ਦੋ ਕਾਰਨ ਦੱਸੇ, ਦੋ। ਉਹ ਕਹਿਣ ਲੱਗੇ, ਭਾਈ ਸਾਹਿਬ ਜੀ, ਦੋ ਕਾਰਨ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਅਸੀਂ ਲਾਈਬ੍ਰੇਰੀ 'ਚ ਸਭ ਤੋਂ ਸੁਪਰੀਮ ਅਤੇ ਸਤਿਕਾਰ ਨਾਲ ਬਿਰਾਜਮਾਨ ਅਤੇ ਸਾਰਾ, ਇਹਦੇ ਦੋ ਕਾਰਨ। ਉਹ ਕਾਰਨ ਸ਼ਾਇਦ ਤੁਹਾਨੂੰ ਵੀ ਨਾ ਪਤਾ ਹੋਣ, ਅਤੇ ਫਿਰ ਸੋਚ ਲਿਓ, ਬਾਹਰਲਿਆਂ ਨੇ ਪਛਾਣ ਲਿਆ ਜੇ, ਹੱਕ ਸਤਨਾਮ, ਆਪਾਂ ਨਾ ਪਿੱਛੇ ਰਹਿ ਜਾਈਏ। ਉਹ ਕਹਿਣ ਲੱਗਾ, ਕਾਰਨ ਦੋ ਕਿਹੜੇ? ਉੱਥੋਂ ਦੇ ਟਰੱਸਟੀ ਅੰਗਰੇਜ਼ ਕਹਿਣ ਲੱਗੇ, ਦੋ ਕਾਰਨ ਇਹ ਨੇ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਆਪਣੀ ਲਾਈਬ੍ਰੇਰੀ 'ਚ ਦੁਨੀਆ ਦੀ ਸਭ ਤੋਂ ਵੱਡੀ ਸੁਪਰੀਮ ਦਾ ਦਰਜਾ ਕਿਉਂ ਦਿੱਤਾ? ਪਹਿਲਾ ਕਾਰਨ ਤਾਂ ਇਹ ਹੈ ਕਿ ਅਸੀਂ ਆਪਣੀ ਲਾਈਬ੍ਰੇਰੀ 'ਚ ਕੋਈ ਗ੍ਰੰਥ ਸ਼ਾਸਤਰ ਮੌਜੂਦ ਕਰਦੇ ਹਾਂ ਅਤੇ ਉਹਨੂੰ ਥੋੜ੍ਹਾ ਪਹਿਲੇ ਪੜ੍ਹਦੇ ਹਾਂ, ਖੋਜਦੇ ਹਾਂ, ਫਿਰ ਬਿਰਾਜਮਾਨ ਕਰਦੇ ਹਾਂ। ਕਹਿਣ ਲੱਗੇ, ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹਿਆ ਵਿਚਾਰਿਆ, ਕਹਿਣ ਲੱਗੇ ਸਭ ਤੋਂ ਪਹਿਲੀ ਚੀਜ਼ ਗੁਰੂ ਗ੍ਰੰਥ ਸਾਹਿਬ ਦੀ ਵਿਸ਼ੇਸ਼ ਜਿਹੜੀ ਸਾਨੂੰ ਨਜ਼ਰ ਆਈ ਉਹ ਕੀ? ਕਹਿਣ ਲੱਗੇ, ਧੰਨ ਗੁਰੂ ਗ੍ਰੰਥ ਸਾਹਿਬ ਵਰਗਾ ਗ੍ਰੰਥ ਸੁਪਰੀਮ ਦਾ ਦਰਜਾ ਕਿਉਂ? ਕਹਿਣਗੇ, ਸਭ ਤੋਂ ਪਹਿਲੀ ਵਿਸ਼ੇਸ਼ ਗੱਲ ਕਿ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਦੁਨੀਆ ਦਾ ਕੋਈ ਸਵਾਲ ਇਹੋ ਜਿਹਾ ਨਹੀਂ ਜਿਹਦਾ ਜਵਾਬ ਗੁਰੂ ਨਾਨਕ ਇਹਦੇ 'ਚ ਦੇ ਕੇ ਨਹੀਂ ਗਏ। ਇਹ ਹੁਣ ਪਤਾ ਨਹੀਂ ਸਿੱਖ ਨੂੰ ਵੀ ਪਤਾ ਕਿ ਨਹੀਂ। ਸਾਧ ਸੰਗਤ, ਮੈਂ ਜਿੱਥੋਂ ਗੱਲ ਸ਼ੁਰੂ ਕੀਤੀ ਸੀ ਕਿ ਸਿੱਖ ਨੂੰ ਭਟਕਣ ਦੀ ਲੋੜ ਨਹੀਂ, ਇਹੋ ਜਿਹਾ ਪਿਓ ਮਿਲਿਆ ਕਿ ਜਿਹਦੇ ਵਿੱਚ ਸਾਧ ਸੰਗਤ ਹਰ ਪ੍ਰਸ਼ਨ ਦਾ ਜਵਾਬ ਹੈ, ਹਰ ਪ੍ਰਸ਼ਨ ਦਾ, ਹਰ ਗੱਲ ਦਾ ਜਵਾਬ। ਹੁਣ ਸਾਡੇ 'ਚੋਂ ਕੋਈ ਬੈਠਾ ਬੈਠਾ ਕਹਿ ਦੇ, ਗੱਲ ਤਾਂ ਇੱਥੋਂ ਚੱਲੀ ਸੀ ਨਾ ਵੀ ਅਗਨੀ ਹੁੰਦੀ ਨਹੀਂ, ਜੇ ਬਾਬੇ ਨੇ ਕਹਿਤਾ ਨਾ ਗਰਭ ਅਗਨ ਮੈਂ ਜਿਹਨੇ ਉਬਾਰਿਆ, ਤਾਂ ਫਿਰ ਐਂ ਸਹੀਆਂ ਵੱਜ ਜਾਂਦੀਆਂ, ਲੜਾਈਆਂ ਮੁੱਕ ਜਾਂਦੀਆਂ, ਭਟਕਣਾ ਮੁੱਕ ਜਾਂਦੀ ਵੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਤਾਂ ਹੈ। ਹੁਣ ਇੱਕ ਬੰਦਾ ਮੈਨੂੰ, ਆਮ ਬੰਦਾ ਕਹਿ ਦਿੰਦਾ ਨਾ ਕਥਾ ਵਾਚਕ, ਬਈ ਜਦੋਂ ਜੰਮ ਆਣਗੇ ਮਾਰਦੇ ਆ, ਆਹ ਹੁੰਦਾ ਆਹ ਹੁੰਦਾ। ਇੱਕ ਕਹਿੰਦਾ ਐਵੇਂ ਰਾਗੀ ਸਿੰਘ ਡਰਾਉਂਦੇ ਰਹਿੰਦੇ, ਹੱਕ ਸਤਨਾਮ, ਕਿਹੜੇ ਜੰਮ ਆਉਂਦੇ ਕਿਹੜੇ ਮਾਰਦੇ, ਕੋਈ ਜੰਮ ਜੁੰਮ ਨਹੀਂ ਆਉਂਦੇ, ਕੋਈ ਮਾਰਦੇ ਨਹੀਂ। ਮੈਂ ਕਿਹਾ ਭਾਈ, ਨਾ ਰਾਗੀ ਦੀ ਮਨ, ਨਾ ਕਿਸੇ ਦੀ ਮਨ, ਨਾ ਆਪਣੇ ਮਨ ਦੀ ਮਨ, ਆਹ ਮਾਲਕ ਨੂੰ ਪੁੱਛ ਲੈ। ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਵੀ ਜੰਮ ਆਉਂਦੇ ਆ ਜੀ, ਮਾਰਦੇ ਵੀ ਆ ਕਿ ਇੰਝ ਹੀ ਲੈ ਜਾਂਦੇ ਆ, ਅਤੇ ਬਾਬਾ ਜੀ ਕਹਿੰਦੇ ਜਿਉਂ ਜੰਮ ਆਏ ਕੇਸ ਗਏ ਪਟਕੇ। ਪਟਕੇ ਪਤਾ ਜੀ ਨਾ ਕੀ ਹੁੰਦਾ? ਹੱਕ ਸਤਨਾਮ। ਜਿਉਂ ਜੰਮ ਆਏ ਕੇਸ ਗਏ ਪਟਕੇ ਤਾਂ ਦਿਨ ਕਿਛ ਨਾ ਬਸਾਏਗਾ। ਮੈਂ ਸੰਗਤ ਨੂੰ ਕੇਵਲ ਭਟਕਣਾ ਦੀ ਗੱਲ ਕਰ ਰਿਹਾ, ਤੁਹਾਡੇ ਮਨ 'ਚ ਕਿਸੇ ਗੱਲ ਦੀ ਭਟਕਣਾ ਆ ਜਾਏ ਤੁਹਾਨੂੰ ਉਹ ਮਾਲਕ ਮਿਲਿਆ ਕਿ ਕੋਈ ਭਟਕਣਾ ਨਹੀਂ ਜੇ ਰਹਿਣ ਦਿੰਦਾ। ਆਖੋ ਸਤਨਾਮ। ਜਦੋਂ ਮੈਂ ਉਹਨੂੰ ਇੱਕ ਪੰਕਤੀ ਸੁਣਾਈ ਵੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਜਿਉਂ ਜਮ ਆਏ ਕੇਸ ਗਏ ਪਟਕੇ, ਹੁਣ 10 ਜਮ ਆਉਂਦੇ ਹੈ। ਮੈਂ ਕਿਹਾ ਹੁਣ ਇੱਕ ਹੋਰ ਸੱਟ ਮਾਰਾਂ। ਕਹਿੰਦਾ ਕੀ? ਮੈਂ ਕਿਹਾ ਗੁਰੂ ਗ੍ਰੰਥ ਸਾਹਿਬ ਵਿੱਚ ਕਬੀਰ ਕਹਿੰਦੇ, ਕਬੀਰ ਜਮ ਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ। ਮੈਂ ਕਿਹਾ ਹੁਣ ਦੱਸ, ਉਹ ਸਹਿਣਾ ਵੀ ਔਖਾ। ਏਕ ਜੋ ਸਾਧੂ ਮੋਏ ਮਿਲੇ ਉਹ ਤਿੰਨ ਲੀਆ ਅੰਚਲ ਲਾਏ। ਹੱਕ ਸਤਨਾਮ। ਮੈਂ ਇਸ ਕਰਕੇ ਆਪ ਜੀ ਨੂੰ ਕਹਿ ਰਿਹਾ ਕਿ ਜੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੀ ਓਟ ਹੈ ਤਾਂ ਕੋਈ ਸਾਧ ਸੰਗਤ ਭਟਕਣਾ ਨਹੀਂ ਜੇ ਰਹੇਗੀ। ਆਹ ਆਸਰਾ ਰੱਖੋ। ਇੱਕ ਸਰੀਰ ਮੈਨੂੰ ਕਹਿਣ ਲੱਗਾ, ਕੁਦਰਤੀ ਗੱਲ ਹੋਈ ਕਿ ਮਰਨ ਤੋਂ ਬਾਅਦ ਰਸਤਾ ਹੈ, ਪੈਂਡਾ ਹੈ ਜਿੱਥੋਂ ਲੈ ਕੇ ਜਾਂਦੇ ਨੇ। ਕਹਿੰਦਾ ਕੋਈ ਰਸਤਾ ਨਹੀਂ, ਆ ਨੀਲਾ ਸਮਾਨ ਹੈ, ਕਾਹਦਾ ਰਸਤਾ ਹੈ? ਹੱਕ ਸਤਨਾਮ। ਕਹਿੰਦਾ ਕਾਹਦਾ ਰਸਤਾ? ਮੈਂ ਕਿਹਾ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ, ਜੈ ਮਾਰਗ ਕੇ ਜਨੇ ਗੰਨੇ ਜਾਏ ਨਾ ਕੋਸਾ। ਹੁਣ ਜਦੋਂ ਬਾਬੇ ਦੀ ਗੱਲ ਕਹਿੰਦੇ ਹੋ ਤਾਂ ਇੱਕ ਮਿੰਟ 'ਚ ਸਿੱਖਾਂ ਦੀ ਦੁਚਿੱਤੀ ਮੁੱਕ ਜਾਂਦੀ ਹੈ। ਮੈਂ ਕਿਹਾ ਮਾਰਗ ਪਤਾ ਕੀ ਹੁੰਦਾ? ਮਾਰਗ ਆ ਸੜਕਾਂ 'ਤੇ ਲਿਖਿਆ ਹੁੰਦਾ ਨਾ, ਫਲਾਣਾ ਮਾਰਗ ਰਸਤਾ। ਸਤਿਗੁਰੂ ਕਹਿੰਦੇ ਜੈ ਮਾਰਗ ਕੇ ਗਨੇ ਜਾਏ ਨਾ ਕੋਸਾ, ਉਹ ਮਾਰਗ ਜਿਹਦੇ ਵਿੱਚ ਕੋਆਂ ਦੀ ਗਿਣਤੀ ਵੀ ਨਹੀਂ ਹੁੰਦੀ। ਹੱਕ ਸਤਨਾਮ। ਹਰ ਕਾ ਨਾਮ ਉਆ ਸੰਗ ਕੋਸਾ। ਮੈਂ ਕਿਹਾ ਹੈਗਾ ਕਿ ਨਹੀਂ ਰਸਤਾ? ਮੈਂ ਕਿਹਾ ਇੱਕ ਅੱਧੀ ਸੱਟ ਨਾਲ ਕਿੱਲ ਨਹੀਂ ਠੁੱਕਦਾ, ਇੱਕ ਹੋਰ ਖਾ ਲੈ। ਮੈਂ ਕਿਹਾ ਅੱਗੇ ਬਾਬਾ ਜੀ ਕਹਿੰਦੇ ਜੈ ਪੈਂਡੇ ਮਹਾ ਅੰਧ ਗੁਵਾਰਾ। ਹੱਕ ਸਤਨਾਮ। ਕਈ ਕਹਿੰਦੇ ਕੋਈ ਰਸਤਾ ਨਹੀਂ ਮਰਨ ਤੋਂ ਬਾਅਦ ਜਦੋਂ ਪ੍ਰਾਣੀ ਜਾਂਦਾ। ਬਾਬਾ ਜੀ ਕਹਿੰਦੇ ਜੈ ਪੈਂਡੇ, ਪੈਂਡੇ ਦਾ ਵੀ ਅਰਥ ਰਸਤਾ ਜੇ, ਮਹਾ ਅੰਧ ਗੁਬਾਰਾ। ਇੱਥੇ ਤਾਂ ਟਿਊਬਾਂ ਜਗਦੀਆਂ, ਦੂਜੀਆਂ ਲਾਈਟਾਂ ਜਗਦੀਆਂ, ਕਹਿੰਦੇ ਉੱਥੇ ਹਨੇਰਾ ਵੀ ਬੜਾ। ਹੱਕ ਸਤਨਾਮ। ਕੇਵਲ ਹਰ ਕਾ ਨਾਮ ਸੰਗ ਜਿਆਰ। ਮੈਂ ਕਿਹਾ ਹੁਣ ਪੈਂਡਾ ਹੈ ਕਿ ਨਹੀਂ? ਉਹਨੇ ਨਾ ਥੋੜ੍ਹਾ ਜਿਹਾ ਸਿਰ ਲਾਇਆ। ਮੈਂ ਕਿਹਾ ਚੱਲ ਇੱਕ ਹੋਰ ਸੱਟ ਕਿੱਲ ਨੂੰ ਮਾਰਦੇ। ਹੱਕ ਸਤਨਾਮ। ਮੈਂ ਕਿਹਾ ਬਾਬਾ ਜੀ ਅੱਗੇ ਕਹਿੰਦੇ ਜਹਾਂ ਪੰਥ ਤੇਰਾ ਕੋ ਨਾ ਸਿਝਾਨੂ। ਹੁਣ ਸੰਗਤ ਨੂੰ ਪਤਾ ਹੋਵੇ ਪੰਥ ਦਾ ਅਰਥ ਵੀ ਰਸਤਾ, ਮਾਰਗ ਦਾ ਅਰਥ ਵੀ ਰਸਤਾ। ਜਹਾਂ ਪੰਥ ਤੇਰਾ ਕੋ ਨਾ ਸਿਝਾਨੂ, ਪੈਂਡੇ ਦਾ ਅਰਥ ਵੀ ਰਸਤਾ, ਮਾਰਗ ਦਾ ਵੀ ਅਰਥ, ਪੰਥ ਫਲਾਣਾ ਪੰਥ। ਮਹਾਰਾਜ ਕਹਿੰਦੇ ਉਹ ਰਸਤਾ ਜਿੱਥੇ ਤੇਰੀ ਕੋਈ ਸਿਆਣ ਕਰਨ ਵਾਲਾ ਵੀ ਨਹੀਂ, ਕੋ ਨਾ ਸਿਝਾਨੂ। ਹੁਣ ਇੱਥੇ ਤਾਂ ਪਤਾ ਨਾ, ਦਿੱਲੀ ਜਾ ਰਾਹ ਇੱਧਰ ਜਾਂਦਾ, ਇੱਧਰ ਜਾਂਦਾ, ਇੱਧਰ ਜਾਂਦਾ, ਤੁਸੀਂ ਰਹਿਣ ਵਾਲੇ ਹੋ ਅਤੇ ਜੇ ਕਿਤੋਂ ਦੇ ਨਾ ਰਹਿਣ ਵਾਲੇ ਹੋ, ਉਹ ਪਤਾ ਹੀ ਨਹੀਂ ਹੁੰਦਾ ਕਿਹੜਾ ਰਾਹ। ਅਣਜਾਣ ਬੰਦਾ ਜਿਹੜਾ ਕੋਈ ਬੋੜੇ ਬਾਹਰਲੇ ਮੁਲਕ 'ਚੋਂ ਆਇਆ ਹੋਵੇ ਨਾ, ਅਤੇ ਉਹ ਕਈ ਵਾਰੀ ਘੰਟਾ ਘਰ ਚੌਂਕ ਤੋਂ ਹੀ ਰਿਕਸ਼ਾ ਵਾਲੇ ਨੂੰ ਕਹਿੰਦਾ ਵੀ ਦਰਬਾਰ ਸਾਹਿਬ ਲੈ ਜਾ, ਉਹ ਦਰਬਾਰ ਸਾਹਿਬ ਕੋਲ ਹੀ ਹੈ, ਉਹ ਘੁਮਾ ਕੇ ਲੈ ਆਊਗਾ, ਕਹੇਗਾ ਲਿਆਓ ਜੀ 10 ਰੁਪਏ ਦੇ ਦਿਓ। ਉਹਨੂੰ ਪਤਾ ਨਹੀਂ ਰਸਤਾ। ਹੱਕ ਸਤਨਾਮ। ਹੁਣ ਜਿਹਨੂੰ ਤਾਂ ਆਪਣੇ ਰਸਤੇ 'ਚ ਪਛਾਣ ਹੈ, ਜਿਹਨੂੰ ਨਹੀਂ ਪਤਾ। ਇਸ ਤਰ੍ਹਾਂ ਸਤਿਗੁਰੂ ਕਹਿੰਦੇ ਨੇ ਉਹ ਰਸਤੇ ਵਿੱਚ ਤੈਨੂੰ ਉਹਨਾਂ ਰਸਤਿਆਂ ਦਾ ਗਿਆਨ ਵੀ ਕੋਈ ਨਹੀਂ। ਆਹ ਕੋ ਸਤਨਾਮ। ਜਹਾਂ ਪੰਥ ਤੇਰਾ ਕੋ ਨਾ ਸਿਝਾਨੂ, ਹਰ ਕਾ ਨਾਮ ਤੈਂ ਕਹਿਣ ਤੋਂ ਭਾਵ ਸਾਧ ਸੰਗਤ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਉੱਥੋਂ ਦੇ ਟਰੱਸਟੀ ਕਹਿੰਦੇ ਕਿ ਦੁਨੀਆਂ ਦਾ ਕੋਈ ਸਵਾਲ ਨਹੀਂ ਜਿਹਦਾ ਗੁਰੂ ਨਾਨਕ ਸਾਹਿਬ ਗੁਰੂ ਗ੍ਰੰਥ ਸਾਹਿਬ 'ਚ ਜਵਾਬ ਨਹੀਂ ਦੇ ਕੇ ਗਏ। ਮੈਂ ਸੰਗਤ ਦੇ ਗਿਆਤ ਲਈ ਬੇਨਤੀ ਕਰਦਿਆਂ, ਤੁਸੀਂ ਗੁਰੂ ਗ੍ਰੰਥ ਸਾਹਿਬ ਅੱਗੇ ਕਦੀ ਚੌਂਕੜੀ ਮਾਰ ਕੇ ਇੰਨਾ ਪੁੱਛ ਲਓ ਕਿ ਸੱਚੇ ਪਾਤਸ਼ਾਹ ਜੋਗੀ ਦੀ ਨਿਸ਼ਾਨੀ ਦੱਸ ਦਿਓ। ਹੱਕ ਸਤਨਾਮ। ਸਾਡੀਆਂ ਦੁਕਾਨਾਂ 'ਤੇ ਬੜੇ ਆ ਜਾਂਦੇ ਆ, ਹੈ ਜੀ ਬੇਟਾ ਭੰਡਾਰਾ ਕਰਨਾ ਹੈ, 2 ਮਣ ਆਟਾ ਤੇਰੇ ਨਾਮ ਕਰ ਲੈਣਾ ਹੈ। ਤੁਸੀਂ ਕਹੋਗੇ ਬਾਬਾ ਜੀ 5 ਰੁਪਏ ਲਓ, ਚਲੋ ਜਾਓ ਵੀ ਕੱਪੜੇ ਜੋਗੀਆਂ ਨੇ, ਤੁਹਾਡੇ ਨਿਸ਼ਾਨੀ ਹੈ, ਰੂਪ ਨੂੰ ਹੀ ਚਲੋ ਕੋਈ ਨਹੀਂ ਲੈ ਜਾਓ। ਨਹੀਂ ਨਹੀਂ, ਇਤਨਾ ਹੀ ਲੈਣਾ ਹੈ। ਤੁਸੀਂ ਇੱਕ ਦੇਰ ਫਿਰ ਨਾ ਕਰੋ, ਕਹਿਣਗੇ ਮੈਂ ਸ਼ਰਾਬ ਦੇ ਦੂੰਗਾ, ਤੇਰਾ ਕੰਮ ਰੁਕ ਜਾਏਗਾ। ਉਸ ਵੇਲੇ ਡਰੋ ਨਾ, ਸਤਿਗੁਰੂ ਪੁੱਛ ਲਓ ਜੋਗੀ ਕੌਣ ਹੈ ਕਿ ਜਿਹੜਾ ਸ਼ਰਾਬ ਦੇਵੇ ਉਹ ਜੋਗੀ ਹੈ, ਹੱਟੀ 'ਤੇ ਮੰਗਣ ਆਵੇ ਜੋਗੀ ਹੈ। ਬਾਬਾ ਜੀ ਮਿੰਟ ਜਵਾਬ ਦੇਣਗੇ, ਜੋਗ ਨਾ ਖਿੰਥਾ, ਜੋਗ ਨਾ ਡੰਡੇ, ਜੋਗ ਨਾ ਭਸਮ ਚੜ੍ਹਾਈਏ, ਜੋਗ ਨਾ ਮੁੰਡੀ ਮੁੰਗ ਮੁੰਡਾਈਏ, ਜੋ ਨਾ ਸਿੰਗੀ ਵਾਹੀਏ, अंजन माय निरंजन रहिए जोग जगत में पाइए गली जोग ना होई एक दृष्ट कर समसर जाने ते जोगी कहिए जोगी ते वह जड़ा एक दृष्टि नाल संसार नू वेखदा जड़ा कहिंदा मैं दो मन आटे पिछे शराब दे दूं जोगी नहीं है हक सतनाम। तुसी गुरु ग्रंथ साहिब अगे चौंकड़ी मार के कदी पुछो बाबा जी मैं उन्हां ट्रस्टियां तो वेख लिया भी हर गल का जवाब दे गए हो तुसी गुरु ग्रंथ साहिब मैनू भी दस दिओ योगी की निशानी दसी जे पंडित की दस दौ निशानी दसणगे सो पंडित जो मन प्रबोधे राम नाम आत्म है सोधे राम नाम सार रस पीवे उस पंडित के उपदेश जग जीवे। तुसी कदी पुछो बाबा जी ब्राह्मण की निशानी दस दौ जवाब देणगे सो ब्राह्मण जो बिंदे ब्रह्म। कदी पुछो गुरु ग्रंथ साहब सच्चे पातशाह संत की निशानी दस दौ बड़े लंबे चोले वाले हो गए अजकल हक सतनाम ਮੈਨੂੰ ਦੱਸ ਦਿਓ ਸੰਤ ਦੀ ਨਿਸ਼ਾਨੀ। ਮਹਾਰਾਜ ਕਹਿਣਗੇ ਜਿੰਨਾ ਸਾਸ ਗਿਰਾਸ ਨਾ ਵਿਸਰੇ ਹਰ ਨਾਮਾ ਮਨ ਮੰਤ ਧਨ ਸੇ ਸਹੀ ਨਾਨਕਾ ਪੂਰਨ ਸੋਈ ਸੰਤੋ ਹੈ ਜਿਹਦਾ ਇੱਕ ਸਵਾਸ ਨਾਮ ਤੋਂ ਬਿਨਾਂ ਵਾਂਝਾ ਨਹੀਂ ਜਾਂਦਾ। ਗੱਜ ਕੇ ਆਖੋ ਸਤਨਾਮ। ਹੁਣ ਕਦੀ ਪੁੱਛ ਲਓ ਬਾਬਾ ਜੀ ਐੜਾ ਲਾ ਕੇ ਅਸੰਤ ਜਿਹੜਾ ਨਹੀਂ ਸੰਤ ਉਹਦੀ ਵੀ ਨਿਸ਼ਾਨੀ ਦੱਸ ਦਿਓ ਅਤੇ ਬਾਬਾ ਜੀ ਜਵਾਬ ਦੇਣਗੇ ਗਲੀ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨੇ ਬਾਗੋ ਹਰ ਕੇ ਸੰਤ ਨਾ ਆਖੀਏ ਬਨਾਰਸ ਕੇ ਠੱਗ ਹੱਕ ਸਤਨਾਮ। ਕੋਈ ਸਵਾਲ ਗੁੱਸਾ ਨਾ ਕਰਿਓ ਹੁਣ ਆਪਣਾ ਪੁੱਛ ਲਓ ਗੱਜ ਕੇ ਹੱਕ ਸਤਨਾਮ। ਬਾਬਾ ਜੀ ਸਿੱਖ ਦੀ ਨਿਸ਼ਾਨੀ ਦੱਸ ਦਿਓ। ਸਤਿਗੁਰੂ ਮੈਂ ਕਹਿੰਦਾ ਮੈਂ ਸਿੱਖ ਹਾਂ ਮੇਰਾ ਦਾੜਾ ਵੀ ਦਸਤਾਰ ਵੀ ਹੈ ਮੈਂ ਸਿੱਖ ਕਹਿੰਦਾ ਆਪਣੇ ਆਪ ਨੂੰ ਮੈਨੂੰ ਦੱਸਦੇ ਦਿਓ ਸਿੱਖ ਦੀ ਨਿਸ਼ਾਨੀ ਬ੍ਰਾਹਮਣ ਦੀ ਪੰਡਿਤ ਦੀ ਜੋਗੀ ਦੀ ਸੰਤਾਂ ਦੀ ਸੰਤਾਂ ਦੀ ਸਭ ਦੀ ਦੱਸਤੀ। ਮੈਂ ਕਹਿੰਦਾ ਮੈਂ ਸਿੱਖ ਹਾਂ ਤੁਸੀਂ ਮੈਨੂੰ ਦੱਸ ਦਿਓ ਸਿੱਖ ਦੀ। ਹੁਣ ਸਾਰੇ ਸੁਣ ਲਿਓ ਤੁਹਾਡੇ 'ਤੇ ਆ ਗਈ ਜੇ ਗੱਲ ਹੱਕ ਸਤਨਾਮ। ਕਦੀ ਸਿੱਖ ਦੀ ਨਿਸ਼ਾਨੀ ਪੁੱਛੋਗੇ ਤਾਂ ਸਤਿਗੁਰੂ ਉਹ ਵੀ ਦੱਸਣਗੇ ਗੁਰ ਸਤਿਗੁਰ ਕਾ ਜੋ। ਹੁਣ ਕੀ ਹੈ ਜੀ ਅੱਗੋਂ ਪੜ੍ਹੋ ਜ਼ਰਾ 7 ਵਜੇ ਉੱਠਣ ਵਾਲੇ ਜ਼ਰਾ ਉੱਚੀ ਪੜ੍ਹਿਓ ਸੋ ਭਲਕੇ ਉੱਠ ਹੱਕ ਸਤਨਾਮ। ਸਿੱਖ ਦੀ ਪਹਿਲੀ ਨਿਸ਼ਾਨੀ ਅੰਮ੍ਰਿਤ ਵੇਲਾ ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤਸਰ ਨਹਾਵੇ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੇ ਉਪਦੇਸ਼ ਗੁਰੂ ਹਰ ਹਰ ਜਪ ਜਾਪੇ ਸਭ ਕਿਲਵਿਖ ਪਾਪ ਦੋਖ ਲੈ ਜਾਵੇ ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੇ ਜਿਸਨੂੰ ਦਿਆਲ ਹੋਵੇ ਮੇਰਾ ਸੁਆਮੀ ਤਿਸ ਗੁਰਸਿੱਖ ਗੁਰ ਉਪਦੇਸ਼ ਸੁਣਾਵੇ ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ ਜੋ ਆਪ ਜਪੇ ਆਖ ਸਤਨਾਮ। ਸਿੱਖ ਦੀ ਨਿਸ਼ਾਨੀ ਸਿੱਖ ਦੀ ਨਿਸ਼ਾਨੀ ਅੰਮ੍ਰਿਤ ਵੇਲਾ ਸਾਧ ਸੰਗਤ ਪ੍ਰਿੰਸੀਪਲ ਗੰਡਾ ਸਿੰਘ ਜੀ ਨੇ ਇਹ ਬਾਹਰਲੇ ਵਿਦੇਸ਼ 'ਚ ਗਏ ਜਿਸ ਹੋਟਲ ਦੇ ਕਮਰੇ 'ਚ ਠਹਿਰੇ ਜਦੋਂ ਸਵੇਰੇ ਉੱਠੇ ਇਸ਼ਨਾਨ ਕਰਨ ਗਏ ਤਾਂ ਉੱਤੋਂ ਇੱਕ ਲੜਕੀ ਝਾਤੀ ਮਾਰੇ ਪਈ ਇਹਨਾਂ ਨੂੰ ਬੜਾ ਗੁੱਸਾ ਲੱਗਾ ਪ੍ਰਿੰਸੀਪਲ ਗੰਡਾ ਸਿੰਘ ਜੀ ਉਹ ਪ੍ਰਿੰਸੀਪਲ ਜੀ ਨੇ ਇਸ਼ਨਾਨ ਕੀਤਾ ਜਦੋਂ ਬਾਹਰ ਆ ਕੇ ਆਪਣਾ ਨਿਤਨੇਮ ਕਰਨ ਲੱਗ ਪਏ ਉਹ ਫਿਰ ਕੋਠੇ ਉਹ ਇੰਨਾ ਕੁ ਮੁੱਕ ਸੀ ਝਾਤੀ ਪਈ ਮਾਰੇ ਉਹਨਾਂ ਨੂੰ ਫਿਰ ਨਾ ਚੰਗਾ ਲੱਗਾ 10 ਵਜੇ ਨਿਤਨੇਮ ਤੋਂ ਵਿਹਲੇ ਹੋ ਕੇ ਤੇ ਮੈਨੇਜਰ ਨੂੰ ਸ਼ਿਕਾਇਤ ਕਰਨ ਗਏ ਕਿ ਚੰਗਾ ਤੁਹਾਡਾ ਹੋਟਲ ਹੈ ਕਿ ਮੈਂ ਇਸ਼ਨਾਨ ਕਰਨ ਗਿਆ ਅਤੇ ਆ ਤੁਹਾਡੇ ਹੋਟਲ ਦੀ ਇੱਕ ਲੜਕੀ ਝਾਤੀ ਮਾਰ ਰਹੀ ਸੀ ਜੇ ਮੈਂ ਨਿਤਨੇਮ ਕਰ ਰਿਹਾ ਤਾਂ ਝਾਤੀ ਉਹਨੂੰ ਬੁਲਾਇਆ ਹੋਟਲ ਦੇ ਮਾਲਕ ਨੇ ਲੜਕੀ ਨੂੰ ਕਿਉਂ ਭਾਈ ਤੂੰ ਇਸ ਤਰ੍ਹਾਂ ਕੀਤਾ ਉਹ ਲੜਕੀ ਕੀ ਕਹਿੰਦੀ ਹੈ ਕਹਿੰਦੀ ਹਾਂਜੀ ਮੈਂ ਕੀਤਾ ਪਰ ਮੈਂ ਕਿਸੇ ਹੋਰ ਦ੍ਰਿਸ਼ਟੀ ਨਾਲ ਨਹੀਂ ਕੀਤਾ ਵੀ ਇਹ ਕਿਉਂ ਕੀਤਾ ਇਸ਼ਨਾਨ ਵੇਲੇ ਇਹਨਾਂ ਨੂੰ ਤੂੰ ਝਾਤੀ ਮਾਰ ਰਹੀ ਸੀ ਫਿਰ ਜਦੋਂ ਆਪਣੇ ਨਿਤਨੇਮ ਕਰਨ ਲੱਗੇ ਝਾਤੀ ਮਾਰ ਰਹੀ ਸੀ ਕਹਿੰਦੀ ਮੈਂ ਸਿੱਖ ਇਤਿਹਾਸ ਪੜ੍ਹਿਆ ਸੀ ਕਿ ਸਿੱਖ ਅੰਮ੍ਰਿਤ ਵੇਲੇ ਉੱਠਦਾ ਇਸ਼ਨਾਨ ਕਰਕੇ ਬਾਣੀ ਪੜ੍ਹਦਾ ਅੱਜ ਸਾਡੇ ਹੋਟਲ 'ਚ ਪਹਿਲਾ ਸਿੱਖ ਆਇਆ ਸੀ ਅਤੇ ਮੈਂ ਉਹਨੂੰ ਲੁੱਕ ਕੇ ਵੇਖ ਰਹੀ ਸਾਂ ਕਿ ਵਾਕਈ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਦਾ ਮੈਂ ਵੇਖ ਰਹੀ ਸਾਂ ਵਾਕਈ ਨਿਤਨੇਮ ਕਰਦਾ ਪ੍ਰਿੰਸੀਪਲ ਗੰਡਾ ਸਿੰਘ ਆਪਣੀ ਲਿਖ 'ਚ ਲਿਖਦੇ ਕਹਿੰਦੇ ਜੇ ਉਸ ਦਿਨ ਨਿਤਨੇਮ ਖੁੰਝ ਜਾਂਦਾ ਉਸ ਲੜਕੀ ਦੇ ਅੰਦਰੋਂ ਸ਼ਰਧਾ ਉੱਠ ਜਾਣੀ ਸੀ ਕਿ ਵਾਕਈ ਸਿੱਖ ਨਹੀਂ ਹੈ ਆਖ ਸਤਨਾਮ। ਉਹ ਕਹਿਣ ਲੱਗੀ ਮੈਨੂੰ ਯਕੀਨ ਹੋ ਗਿਆ ਕਿ ਵਾਕਈ ਸਿੱਖ ਇਹ ਹੈ ਗੁਰ ਸਤਿਗੁਰ ਕਾ ਜੋ ਸੋ ਭਲਕੇ ਉੱਠ। ਸਿੱਖ ਦੀ ਨਿਸ਼ਾਨੀ ਸਤਿਗੁਰੂ ਦਿੰਦੇ ਨੇ ਇਹਨੇ ਉਹ ਸਿੱਖ ਜਿਹਨੇ ਅੰਮ੍ਰਿਤ ਵੇਲਾ ਸੰਭਾਲਿਆ ਹੋਵੇ ਆਖੋ ਸਤਨਾਮ। ਕਹਿਣ ਤੋਂ ਭਾਵ ਸਾਧ ਸੰਗਤ ਬੀਬੀਓ ਗੁੱਸਾ ਨਾ ਕਰਿਓ, ਆਪਣੇ ਜੋ ਕਈ ਬੀਬੀਆਂ ਵਰਤ ਰੱਖਦੀਆਂ ਹੱਕ ਸਤਨਾਮ, ਅਤੇ ਉਹਨਾਂ ਨੂੰ ਜਿੰਨਾ ਮਰਜ਼ੀ ਕਹਿ ਲਓ, ਕੁਝ ਮੁੜ ਜਾਂਦੀਆਂ ਕੁਝ ਨਹੀਂ ਮੁੜਦੀਆਂ। ਤੁਹਾਨੂੰ ਵੀ ਭਟਕਣ ਦੀ ਲੋੜ ਨਹੀਂ ਕਿਸੇ ਦੀ, ਮੰਨੋ ਨਾ ਮੰਨੋ, ਬਾਬਾ ਜੀ ਨੂੰ ਪੁੱਛ ਲਓ ਰੱਖਣਾ ਚਾਹੀਦਾ ਕਿ ਨਹੀਂ। ਅੱਕ ਸਤਨਾਮ ਹੈ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਪੁੱਛ ਲਓ। ਜਦੋਂ ਪੁੱਛੋਗੇ ਤਾਂ ਗੁਰੂ ਗ੍ਰੰਥ ਸਾਹਿਬ ਕਹਿਣਗੇ, ਛੋਡੇ ਅੰਨ ਕਰੇ ਪਖੰਡ, ਨਾ ਉਹ ਸੁਹਾਗਣ ਨਾ ਉਹ ਰੰਡ, ਹੱਕ ਸਤਨਾਮ ਹੈ। ਜਦੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛੋਗੇ ਤਾਂ ਕਹਿਣਗੇ, ਅੰਨ ਨਾ ਖਾਇਆ ਸਾਧ ਗਵਾਇਆ, ਬੋਧ ਹੁਪਾਇਆ ਦੂਜਾ ਪਾਇਆ, ਬਸਤਰ ਨਾ ਪੈਰੇ ਐਨਸ ਕਹਿਰੇ, ਮੋਨ ਵਿਗੁੱਤਾਂ ਕਿਉਂ ਜਾਗੇ ਗੁਰਬਿਨ ਸੁੱਤਾ, ਪੱਗ ਉੱਪੇ ਤਾਣਾ ਆਪਣਾ ਕੀਆ ਕਮਾਣਾ, ਅਲਮਲ ਖਾਈ ਸਿਰ ਛਾਈ ਪਾਈ, ਮੂਰਖਨ ਦੇ ਪਤ ਗਵਾਈ ਵਿਣ ਨਾਵੇਂ ਕਿਚ ਥਾਏ ਨਾ ਪਾਈ, ਆਕੋ ਸਤਨਾਮ। ਸੰਗਤ ਦੇ ਗਿਆਤ ਲਈ ਦਾਸ ਬੇਨਤੀ ਕਰਦਾ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਕਈ ਜਗ੍ਹਾ 'ਤੇ ਨਾ ਦਰਸ਼ਨਾਂ ਦੀ ਬਾਣੀ ਹੈ, ਔਗਣ ਬਖਸ਼ਾਣ ਦੀ ਬਾਣੀ ਹੈ, ਫਿਰ ਨਾਮ ਮੰਗਣ ਦੀ ਬਾਣੀ ਹੈ, ਕਈ ਜਗ੍ਹਾ ਕਾਨੂੰਨ ਦੀ ਬਾਣੀ ਹੈ। ਕੇਵਲ ਕਾਨੂੰਨ ਲਿਖੇ ਨੇ ਕਿ ਇਹ ਕੰਮ ਕਰੋ ਅਤੇ ਇਹ ਕਾਨੂੰਨ ਹੈ। ਦਾਸ ਬੀਬੀਆਂ ਨੂੰ ਵਿਸ਼ੇਸ਼ ਕਰਕੇ ਬੇਨਤੀ ਕਰਦਾ ਵੀ ਜੇ ਕੋਈ ਆਪਣੇ 'ਚੋਂ ਵਰਤ ਵੁਰਤ ਰੱਖਦੀ ਹੋਵੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਤਾਂ ਕਹਿੰਦੇ ਛੋਡੇ ਅੰਨ ਕਰੇ ਪਖੰਡ, ਅਤੇ ਨਾ ਉਹ ਸੁਹਾਗਣ ਨਾ ਉਹ ਰਣ, ਅਤੇ ਕਦੀ ਕਾਨੂੰਨ ਪੁੱਛਣਾ ਤਾਂ ਉਹ ਵੀ ਪੁੱਛ ਲਿਓ ਕਿ ਬਾਬਾ ਜੀ ਮੈਂ ਰੱਖੀ ਜਾਂਦੀ ਹਾਂ, ਕਾਨੂੰਨ ਦੱਸ ਲਿਓ ਕਿ ਅਗਲੇ ਜਨਮ 'ਚ ਕੀ ਬਣਾਂਗੀ। ਹੱਕ ਸਤਨਾਮ ਹੈ ਬਈ, ਅਗਲਾ ਕਾਨੂੰਨ ਕੀ ਹੈ? ਅਤੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ, ਕਬੀਰ ਹਰ ਕਾ ਸਿਮਰਨ ਛਾੜ ਕੇ ਅਹੋਈ ਰਾਖੇ ਨਾਰ। ਅਹੋਈ ਕਹਿੰਦੇ ਵਰਤ ਨੂੰ, ਨਾਰ ਜ਼ਿਆਦਾ ਵਰਤ ਬੀਬੀਆਂ ਰੱਖਦੀਆਂ। ਕਬੀਰ ਹਰ ਕਾ ਸਿਮਰਨ ਛਾੜ ਕੇ ਅਹੋਈ ਰਾਖੇ ਨਾਰ, ਅਤੇ ਕਾਨੂੰਨ ਪਤਾ ਕੀ ਦੱਸਦੇ? ਗਦ ਹੀ ਹੋਏ ਕੇ ਔਤਰੇ ਗਜ ਕੇ ਹੱਕ ਸਤਨਾਮ। ਅਜੇ ਕਈ ਸਮਝੇ ਨਹੀਂ ਹੋਣੇ, ਕਹਿੰਦੇ ਅਗਲਾ ਜਨਮ ਗਦੀ ਦਾ ਮਿਲੇਗਾ, ਹੱਕ ਸਤਨਾਮ। ਗਦ ਹੀ ਹੋਏ ਕੇ ਔਤਰੇ, ਕਹਿੰਦੇ ਅਗਲਾ ਜਨਮ ਗਦ ਹੀ ਹੋਏ ਕੇ ਔਤਰੇ, ਅਤੇ ਕਹਿੰਦੇ ਗਦੀ ਵੀ ਇਹੋ ਜਿਹੀ ਨਹੀਂ ਕਿ ਮਾਲਕ ਨੇ ਪੱਠੇ ਪਾ ਤੇ ਖਾਈ ਜਾ ਅਤੇ ਚੱਲ ਫਿਰੀ ਜਾ, ਨਹੀਂ, ਕਹਿੰਦੇ ਮਾਲਕ ਇਹੋ ਜਿਹਾ ਮਿਲੇਗਾ, ਭਾਰ ਸਹੇ ਮਣ ਚਾਰ, ਹੱਕ ਸਤਨਾਮ। ਚਾਰ ਮਣ ਭਾਰ ਲੱਦੂਗਾ। ਕਬੀਰ ਹਰ ਕਾ ਸਿਮਰਨ ਛਾੜ ਕੇ ਹੋਈ ਰਾਖੇ ਨਾਰ, ਗਦ ਹੀ ਹੋਏ ਕੇ ਉਤਰੇ ਭਾਰ ਸਹੇ। ਉੱਥੇ ਆ ਜਾਓ, ਮੇਰੇ ਕਹਿਣ ਤੋਂ ਭਾਵ ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪੁੱਛ ਲਾਂਗੇ ਵਰਤ ਰੱਖਣਾ ਚਾਹੀਦਾ, ਅਤੇ ਮਹਾਰਾਜ ਨੇ ਇੱਥੋਂ ਤੱਕ ਕਾਨੂੰਨ ਲਿਖਤਾ ਕਿ ਜਿਹੜਾ ਵਰਤ ਰੱਖ ਲਿਆ ਅਗਦਾ ਜਨਮ ਗਦੀ ਦਾ ਮਿਲਦਾ। ਆਖੋ ਸਤਨਾਮ। ਆਬ ਕੱਲੂ ਆਇਓ ਰੇ ਇੱਕ ਨਾਮ ਬਵੋ ਬਵੋ, ਮੈਨੂੰ ਇੱਕ ਪਿਆਰ ਆ ਗਿਆ, ਸਾਰੇ ਪੜ੍ਹੋ ਪਿਆਰ ਨਾਲ। ਉੱਥੋਂ ਦੇ ਟਰੱਸਟੀਆਂ ਦਾ ਬਚਨ, ਦੁਨੀਆਂ ਦਾ ਕੋਈ ਸਵਾਲ ਨਹੀਂ ਜਿਹਦਾ ਜਵਾਬ ਗੁਰੂ ਗ੍ਰੰਥ ਸਾਹਿਬ 'ਚ ਨਹੀਂ। ਇਸ ਲਈ ਸੰਗਤ ਨੂੰ ਬੇਨਤੀ, ਤੁਹਾਨੂੰ ਗੁਰੂ ਗ੍ਰੰਥ ਸਾਹਿਬ ਵਰਗਾ ਪਿਤਾ ਮਿਲਿਆ, ਸਿੱਖ ਦੀ ਭਟਕਣਾ ਨਹੀਂ ਰਹਿੰਦੀ। ਇੱਕ ਵਾਰੀ ਜ਼ਰਾ ਪੜ੍ਹੋ ਪਿਆਰ ਨਾਲ, ਉਸੇ ਤਰ੍ਹਾਂ ਗੁਰਮੁਖ ਪਿਆਰੇ ਅਤੇ ਬੀਬੀਆਂ ਆਪਣੀ ਆਪਣੀ ਵਾਰੀ। ਤਿਸ ਗੁਰ ਕੋ ਸਾ ਪਾਸ ਹੈ
ਬੀਬੀਓ।
ਆਖੋ ਸਤਨਾਮ
ਸ੍ਰੀ ਵਾਹਿ
ਮਾਣ ਕਰੋ ਤੁਹਾਡੇ ਉਪਰੇ ਮੇਰੇ ਪ੍ਰੀਤਮ ਪਿਆਰੇ ਸਿੱਖ ਨੂੰ ਮਾਣ ਹੋਣਾ ਚਾਹੀਦਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਵਰਗਾ ਪਿਤਾ ਮਿਲਿਆ ਹੈ। ਕੈਲੀਫੋਰਨੀਆ ਵਿੱਚ ਲਾਇਬ੍ਰੇਰੀ ਦੁਨੀਆ ਦੀ ਸਭ ਤੋਂ ਵੱਡੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁਪਰੀਮ ਸਭ ਤੋਂ ਉੱਤੇ ਪਲੰਗ 'ਤੇ ਵਿਰਾਜਮਾਨ ਉਹਨਾਂ ਨੇ ਦੋ ਕਾਰਨ ਦੱਸੇ। ਇੱਕ ਕਾਰਨ ਕੀ ਕਿ ਦੁਨੀਆ ਦਾ ਕੋਈ ਸਵਾਲ ਨਹੀਂ ਜਿਹਦਾ ਜਵਾਬ ਗੁਰੂ ਨਾਨਕ ਸਾਹਿਬ ਗੁਰੂ ਗ੍ਰੰਥ ਸਾਹਿਬ 'ਚ ਦੇ ਕੇ ਨਾ ਗਏ ਹੋਣ। ਆਖੋ ਸਤਨਾਮ। ਅਤੇ ਦੂਜਾ ਕਾਰਨ ਕੀ ਦੱਸਿਆ? ਕਹਿੰਦੇ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਕੋਈ ਇੱਕ ਗੱਲ ਵੀ ਐਸੀ ਨਹੀਂ ਜਿਹਨੂੰ ਸਾਇੰਸ ਅਤੇ ਵਿਦਵਾਨ ਨੇ ਕੱਟ ਕੀਤਾ ਹੋਵੇ। ਆਖੋ ਸਤਨਾਮ। ਕਿਉਂਕਿ ਮੈਂ ਇੱਥੇ ਇੱਕ ਗੱਲ ਕਹਿਣ ਤੋਂ ਥੋੜ੍ਹਾ ਝਿਜਕਾਂਗਾ ਨਹੀਂ, ਇਹੋ ਜਿਹੀਆਂ ਵੀ ਤੁਸੀਂ ਕਈ ਗੱਲਾਂ ਸੁਣਦੇ ਹੋ, ਫਲਾਣੇ ਨੇ ਸਮੁੰਦਰ ਪੀ ਲਿਆ, ਫਲਾਣੇ ਐਸੇ ਜਿਹਨੂੰ ਸਾਇੰਸ ਨਹੀਂ ਮੰਨਦੀ, ਪਰ ਗੁਰੂ ਗ੍ਰੰਥ ਸਾਹਿਬ ਦਾ ਇੱਕ ਅੱਖਰ ਨਹੀਂ ਜਿਹਨੂੰ ਸਾਇੰਸ ਕੱਟ ਕਰ ਸਕੇ। ਆਖੋ ਸਤਨਾਮ। ਕਹਿਣ ਤੋਂ ਭਾਵ ਉੱਥੇ ਹੀ ਆ ਜਾਓ, ਦੁੱਖ ਭੰਜਨ ਤੇਰਾ। ਕੋਈ ਅਗਰ ਸਾਡੇ 'ਚੋਂ ਕਵੇ ਗਰਭ ਜਗਨੀ ਨਹੀਂ, ਧੰਨ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ ਗਰਭ ਅਗਨ ਮੈਂ। ਇਹ ਉਹ ਮੁਰਸ਼ਦ ਮਿਲਿਆ ਜਿਹੜੇ ਹਰ ਗੱਲ ਦਾ ਕਲੀਅਰ ਰਾਹ ਦੇ ਦਿੰਦਾ ਹੈ। ਕਹਿਣ ਤੋਂ ਭਾਵ ਨਾਮ ਇਹੋ ਜਿਹੀ ਵਸਤੂ ਹੈ, ਉੱਥੇ ਆ ਜਾਓ ਸਾਰੇ ਮਾਈ ਭਾਈ, ਕਿ ਅਜੇ ਸਾਡਾ ਜਨਮ ਨਹੀਂ ਹੋਇਆ ਅਤੇ ਗਰਭ ਵਿੱਚ ਸਾਧ ਸੰਗਤ ਅਗਨੀ ਤੋਂ ਮਾਤ ਗਰਭ ਮੈਂ ਆਪਣ ਸਿਮਰਨ ਦੇ ਇਹ ਸਿਮਰਨ ਰਾਖੀ ਕਰ ਰਿਹਾ। ਬਾਕੀ ਦਾ ਵੇਰਵਾ ਜਿਹੜਾ ਸੰਕੋਚ ਮੈਂ ਲੈ ਰਿਹਾ, ਜਨਮ ਹੋ ਗਿਆ, ਥੋੜ੍ਹੇ ਵੱਡੇ ਹੋ ਗਏ, ਜਵਾਨੀ ਆ ਗਈ, ਮਾਪਿਆਂ ਨੇ ਸਾਡੀ ਸ਼ਾਦੀ ਕਰਤੀ, ਅੱਗੋਂ ਬੱਚੇ ਹੋ ਗਏ, ਪਿਤਾ ਪਿਤਾ ਕਹਿੰਦੇ ਸਾਂ, ਪਿਤਾ ਪਿਤਾ ਘੁਆਉਣ ਲੱਗੇ, ਜ਼ਿੰਦਗੀ 'ਚ ਵਿਚਰਦਿਆਂ ਵਿਚਰਦਿਆਂ ਕਰਮ ਇਹੋ ਜਿਹਾ ਕੋਈ ਆਇਆ ਕਿ ਸਾਧ ਸੰਗਤ ਗਰੀਬੀ ਆ ਗਈ। ਆਖੋ ਸਤਨਾਮ। ਗਰੀਬੀ ਆ ਗਈ, ਗਰੀਬੀ ਦੀ ਰੇਖਾ ਕੋਈ ਕਰਮ ਉੱਤੇ ਆ ਗਿਆ। ਮੈਂ ਸੰਗਤ ਨੂੰ ਬੇਨਤੀ ਕਰਦਾ, ਗਰੀਬੀ ਦੋ ਤਰ੍ਹਾਂ ਦੀ ਜੇ, ਇੱਕ ਗਰੀਬੀ ਹੈ ਕਿ ਖਰਚਾ ਘਰ ਦਾ 7,000 ਹੈ, ਆਮਦਨ 4,000 ਹੈ, ਤੰਗੀ ਹੈ, ਇੱਕ ਗਰੀਬੀ ਹੈ ਲੋਕਾਂ ਦਾ ਕਰਜ਼ਾ ਦੇਣਾ। ਆਖੋ ਸਤਨਾਮ। ਦੋ ਤਰ੍ਹਾਂ ਦੀ ਗਰੀਬੀ ਹੈ। ਹੁਣ ਦਾਸ ਇੱਥੇ ਡਿਟੇਲ ਨਹੀਂ ਸਾਂਝੀ ਕਰ ਸਕਦਾ, ਕੇਵਲ ਇੰਨੀ ਬੇਨਤੀ ਕਰਦਾ, ਜ਼ਿੰਦਗੀ 'ਚ ਵਿਚਰਦਿਆਂ ਕਦੀ ਗਰੀਬੀ ਦੀ ਰੇਖਾ ਉੱਤੇ ਆ ਜੇ, ਆ ਨਾਮ ਇਹੋ ਜਿਹੀ ਵਸਤੂ ਹੈ ਜਿਹੜਾ ਤੁਹਾਡੇ, ਜੇ 12 ਸਾਲ ਗਰੀਬੀ ਲਿਖੀ ਤਾਂ 12 ਮਿੰਟ ਕਰ ਦੇਗਾ। ਆਖੋ ਸਤਨਾਮ। ਬ੍ਰਹਮ ਬਿੰਦੇ ਤਿਸਦਾ ਬ੍ਰਹਮਤ ਰਹੇ, ਏਕ ਸ਼ਬਦ ਲਾਏ ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ, ਜੋ ਹਰ ਹਿਰਦੇ ਸਦਾ ਵਸਾਏ। ਕਹਿਣ ਤੋਂ ਭਾਵ ਕੋਈ ਗਰੀਬੀ ਦੀ ਰੇਖਾ ਆ ਜੇ ਤੇ ਹੱਥ 'ਤੇ ਹੱਥ ਧਰ ਕੇ ਨਹੀਂ ਬਹਿਣਾ, ਕਿਸੇ ਪੂਰਨ ਸਤਪੁਰਸ਼ ਦੀ ਰਾਏ ਲੈ ਕੇ ਵੀ ਕਿਹੜੇ ਸ਼ਬਦ ਆ, ਕਿਹੜੇ ਬੰਦਗੀ, ਕਿਹੜੇ ਨਾਮ, ਕਿਵੇਂ, ਇਹ ਮਰਿਆਦਾ। ਕਿਉਂਕਿ ਮੈਂ ਇੱਥੇ ਇੱਕ ਗੱਲ ਕਹਿਣ ਤੋਂ ਝਿਜਕਾਂਗਾ ਨਹੀਂ, ਤੁਸੀਂ ਉਹਨਾਂ ਦਾ ਨਾਂ ਜਾਣਦੇ ਹੋ, ਬੜੀ ਨਾਮ ਜਪਣ ਵਾਲੀ ਰੂਹ ਹੋਏ ਨੇ। ਹੁਣ ਕਿਉਂਕਿ ਮੈਂ ਅੱਗੇ ਆ ਗਿਆ, ਦੁੱਖ ਭੰਜਨ ਤੇਰਾ ਨਾਮ, ਗਰਭ 'ਚ ਰਾਖੀ ਨਾਮ, ਗਰੀਬੀ ਤੋਂ ਰਾਖੀ ਨਾਮ। ਹੁਣ ਅੱਗੇ ਆ ਜਾਓ, ਦੁਨੀਆਂ 'ਚ ਵਿਚਰਦੇ ਵਿਚਰਦੇ ਕਈ ਵਾਰੀ ਸਰੀਰ 'ਤੇ ਰੋਗ ਆ ਜਾਂਦੇ ਆ, ਰੋਗਾਂ ਤੋਂ ਰਾਖੀ ਨਾਮ। ਸਾਧ ਸੰਗਤ ਇੱਕ ਬੜੀ ਨਾਮ ਜਪਣ ਵਾਲੀ ਰੂਹ ਹੋਏ ਨੇ, ਗੁਰਮੁਖ ਪਿਆਰੇ ਭਾਈ ਰਣਧੀਰ ਸਿੰਘ ਜੀ, ਅਖੰਡ ਕੀਰਤਨੀ ਜਥੇ ਦੇ ਮੁਖੀ, ਜਿਨ੍ਹਾਂ ਨੇ 16 ਸਾਲ ਜੇਲ੍ਹ ਕੱਟੀ, ਅੱਜ ਕੱਲ੍ਹ ਦੀ ਜੇਲ੍ਹ ਤਾਂ ਹੋਰ ਤਰ੍ਹਾਂ ਦੀ, ਮੱਖਣ ਵੀ ਮਿਲਦਾ, ਫਲ ਵੀ ਮਿਲਦੇ, ਫਰੂਟ ਵੀ ਮਿਲਦੇ, ਹੱਕ ਸਤਨਾਮ। ਉਦੋਂ ਬੜੀਆਂ ਸਖ਼ਤ ਜੇਲ੍ਹਾਂ ਹੁੰਦੀਆਂ ਸੀ, 16 ਸਾਲ ਉਹਨਾਂ ਨੇ ਜੇਲ੍ਹ ਕੱਟੀ। ਇਹ ਉਹਨਾਂ ਦੇ ਬਚਪਨ ਦੀ ਵਾਰਤਾ ਜੇ ਸੁਣਿਓ ਕਿ ਭਾਈ ਰਣਧੀਰ ਸਿੰਘ ਜੀ ਜਿਹੜੇ ਖੰਡ ਕੀਰਤਨੀ ਜਥੇ ਦੇ ਮੁਖੀ ਰਹੇ ਨੇ, ਬੜੀ ਨਾਮ ਜਪਣ ਵਾਲੀ ਰੂਹ ਹੋਏ ਨੇ, ਛੋਟੇ ਸਨ, ਬਚਪਨ ਅਵਸਥਾ ਸੀ। ਇਹਨਾਂ ਦੇ ਪਿਤਾ ਜੀ ਬਿਮਾਰ ਹੋ ਗਏ, ਲੁਧਿਆਣੇ ਦਾ ਹਸਪਤਾਲ CMC ਉੱਥੇ ਦਾਖਲ। ਰੋਗ ਕੀ ਹੈ? ਜਲੋਦਰ ਦਾ ਰੋਗ। ਡਾਕਟਰਾਂ ਨੇ ਜਵਾਬ ਦੇ ਤਾ, ਕਹਿਣ ਲੱਗੇ ਭਾਈ ਰਣਧੀਰ ਸਿੰਘ ਛੋਟੀ ਉਮਰ ਦੇ ਸਨ, ਜਿਹਨੇ ਵੀ 14-15 ਸਾਲ ਦੀ ਉਮਰ ਹੋਏਗੀ। ਡਾਕਟਰ ਪਤਾ ਕੀ ਕਹਿੰਦੇ? ਕਾਕਾ, ਅੱਜ ਸ਼ਾਮ ਤੱਕ ਕਮਰਾ ਖਾਲੀ ਕਰ ਦੇਣਾ, ਤੇਰੇ ਪਿਤਾ ਜੀ ਨੇ ਠੀਕ ਨਹੀਂ ਹੋਣਾ, ਜਿੰਨੇ ਦਿਨ ਸੇਵਾ ਕਰ ਸਕਦੇ ਹੋ ਕਰੋ। ਇਹਨਾਂ ਦਾ ਜਿੰਨਾ ਅਸੀਂ ਪਾਣੀ ਕੱਢਦੇ ਹਾਂ ਫਿਰ ਪੇਟ 'ਚ ਪਾਣੀ ਭਰ ਜਾਂਦਾ, ਜਲੋਦਰ ਦੇ ਰੋਗ 'ਚ ਪਾਣੀ ਪੇਟ 'ਚ ਭਰ ਜਾਂਦਾ। ਹੁਣ ਇੱਕ ਵਾਰੀ ਕਹਿ ਦਿਓ ਸ਼੍ਰੀ ਹਰਿ ਕ੍ਰਿਸ਼ਨ। ਆਏ ਹਾਏ, ਆ ਜੇ ਦੁੱਖ ਭੰਜਨ। ਇਹ ਸਤਿਪੁਰਸ਼ ਰਾਹ ਦਿੰਦੇ ਨੇ ਕਿੱਥੇ ਕੀ ਕਰਨਾ। ਉਹ ਡਾਕਟਰਾਂ ਨੇ ਭਾਈ ਰਣਧੀਰ ਸਿੰਘ ਨੂੰ ਕਿਹਾ ਵੀ ਇਹਨਾਂ ਨੂੰ ਅੱਜ ਸ਼ਾਮੀ ਕਮਰਾ ਵਿਹਲਾ ਕਰ ਰਿਹਾ, ਠੀਕ ਨਹੀਂ ਹੋਣਾ। ਇਹ ਜਿੰਨਾ ਪਾਣੀ ਹਫ਼ਤਾ ਟਰਾਈ ਕਰ ਬੈਠੇ, ਪਾਣੀ ਕੱਢਦੇ ਹਾਂ ਫਿਰ ਭਰ ਜਾਂਦਾ, ਪੇਟ ਆ ਘੜੇ ਵਾਂਗ ਭਰਿਆ। ਬੜੇ ਉਦਾਸ ਬੈਠੇ ਅਤੇ ਇੱਕ ਮਹਾਂਪੁਰਸ਼ ਹੋਏ ਨੇ ਸੰਤ ਹੀਰਾ ਸਿੰਘ ਜੀ, ਉਹ ਕਿਤੇ ਆ ਗਏ ਪਿਤਾ ਜੀ ਦਾ ਪਤਾ ਲੈਣ। ਪੁੱਛਿਆ, ਉਹ ਬੜੇ ਉਦਾਸ, ਭਾਈ ਬਚਪਨ ਉਮਰ ਸੀ ਜੀ, ਡਾਕਟਰਾਂ ਨੇ ਕਿਹਾ ਇੰਝ। ਅਤੇ ਸੰਤ ਹੀਰਾ ਸਿੰਘ ਜੀ ਕਹਿੰਦੇ, ਤੁਸੀਂ ਨਾਮ ਦੀ ਦਵਾਈ ਦਿਓ, ਹੱਕ ਸਤਨਾਮ, ਦੁੱਖ ਭੰਜਨ ਤੇਰਾ। ਕਹਿਣ ਲੱਗੇ, ਤੁਸੀਂ ਨਾਮ ਦੀ ਦਵਾਈ ਦਿਓ ਪਿਤਾ ਜੀ ਨੂੰ। ਅਤੇ ਭਾਈ ਰਣਧੀਰ ਸਿੰਘ ਬਚਪਨ ਉਮਰ, ਕਹਿਣ ਲੱਗੇ ਜੀ ਕੀ ਕਰਾਂ, ਕਿਵੇਂ ਕਰਾਂ, ਕੀ ਕਰਾਂ। ਹਕੀਕਤ ਸੁਣਿਓ, ਉਸ ਵੇਲੇ ਸੰਤ ਹੀਰਾ ਸਿੰਘ ਜੀ ਕਹਿਣ ਲੱਗੇ, ਆਪਣੇ ਪਿਤਾ ਜੀ ਦੇ ਸਿਰਹਾਣੇ ਵਾਲੇ ਬੰਨੇ ਬੈਠ ਕੇ ਜਪਜੀ ਸਾਹਿਬ ਜੀ ਦਾ ਪਾਠ ਕਰੋ, ਚਿੱਤ ਜੋੜ ਕੇ। ਜਦੋਂ ਆਏਗਾ ਨਾ ਸਲੋਕ, ਪਵਣ ਗੁਰੂ ਪਾਣੀ ਪਿਤਾ, ਸੁਣਿਓ ਜੀ ਇਹ ਸਲੋਕ। ਮੋਗੇ ਆਗੋਂ ਆ ਗਿਆ, ਜਿੰਨੀ ਨਾਮ ਤੇ ਆਇਆ ਗਏ ਮੁਸ਼ਕਤ ਘਾਲ, ਨਾਨਕ ਦੇ ਮੁਖ ਉਜਲੇ ਕੇਤੀ ਛੁੱਟੀ ਨਾਲ ਖਤਮ ਹੋ ਗਿਆ। ਅਤੇ ਸੰਤ ਹੀਰਾ ਸਿੰਘ ਜੀ ਕਹਿੰਦੇ, ਫਿਰ 5 ਵਾਰੀ ਪਿਆਰ ਨਾਲ ਇਹ ਕਹਿਣਾ ਸ੍ਰੀ ਹਰਿ ਕ੍ਰਿਸ਼ਨ, 5 ਵਾਰੀ ਜਿਸ ਡਿੱਠੇ ਇਹ ਕਹਿ ਕੇ ਫਿਰ ਜਪਜੀ ਸਾਹਿਬ ਦਾ ਪਾਠ। ਕਹਿੰਦੇ 5 ਪਾਠ ਆਪਣੇ ਪਿਤਾ ਜੀ ਦੇ ਸਿਰਹਾਣੇ ਬਹਿ ਕੇ ਕਰੋ, ਚਿੱਤ ਜੋੜ ਕੇ, ਨਾਮ ਦੀ ਦਵਾਈ ਦਿਓ। ਇਹ ਪੜ੍ਹਿਓ ਕਿਤੇ ਇਤਿਹਾਸ, ਉਹ ਤਾਂ ਕਹਿ ਕੇ ਚਲੇ ਗਏ। ਭਾਈ ਰਣਧੀਰ ਸਿੰਘ ਜੀ ਨੇ 4 ਪਾਠ ਕਰ ਲਏ ਜੀ, 4। ਜਦੋਂ 5ਵਾਂ ਸ਼ੁਰੂ ਕੀਤਾ ਤਾਂ ਇਹ ਪੰਕਤੀ ਆ ਗਈ ਨਾ ਜੀ, ਜਦੋਂ ਨਾਨਕ ਭਗਤਾਂ ਸਦਾ ਸੁਣਿਆ, ਇਹਦਾ ਅਰਥ ਸਮਝ ਲਓ, ਇਨਸਾਨੇ ਸੁਣਿਆ ਗੁਰਬਾਣੀ ਦੀ ਮਹਾਨ। ਇਤਿਹਾਸ 'ਚ ਲਿਖਿਆ ਕਿ ਭਾਈ ਰਣਧੀਰ ਸਿੰਘ ਜੀ ਜਦੋਂ ਇਸ ਪੌੜੀ 'ਤੇ ਆਏ ਤਾਂ ਮਨ ਜੁੜ ਗਿਆ, ਹੱਕ ਸਤਨਾਮ, ਵੈਰਾਗ 'ਚ ਆ ਗਏ। ਸੁਣਿਆ ਦੁੱਖ ਪਾਪ ਕਰਨਾ, ਸੁਣਿਆ ਦੁੱਖ ਪਾਪ ਕਰਨਾ, ਵੈਰਾਗ 'ਚ ਆ ਗਏ, ਮਨ ਜੁੜ ਗਿਆ। ਇੱਕ ਪੰਕਤੀ ਬਾਰ ਬਾਰ ਚੱਲੀ ਜਾਵੇ, ਕਹਿੰਦੇ ਜਦੋਂ ਕਿੰਨਾ ਚਿਰ ਨੇਤਰ ਭਰੇ ਵੈਰਾਗ ਵਿੱਚ ਡੁੱਬੇ ਰਹੇ, ਜਦੋਂ ਅੱਖਾਂ ਖੋਲੀਆਂ ਤਾਂ ਕੀ ਵੇਖਿਆ ਕਿ ਪਿਤਾ ਜੀ ਦਾ ਪੇਟ ਜਿਹੜਾ ਜੀ ਅੱਗੇ ਘੜੇ ਵਾਂਗ ਜਿਹੜਾ ਫੁੱਲਿਆ ਸੀ, ਲੱਕ ਦੇ ਨਾਲ ਲੱਗਾ ਪਿਆ। ਆਹ ਸਤਨਾਮ। ਕਹਿੰਦੇ ਉਦੋਂ ਡਾਕਟਰ ਆ ਗਿਆ, ਡਾਕਟਰ ਨੇ ਕੀ ਕਿਹਾ? ਕਹਿਣ ਲੱਗੇ, ਤੁਸੀਂ ਅਜੇ ਕਮਰਾ ਨਹੀਂ ਵਿਹਲਾ ਕੀਤਾ, ਤੁਹਾਨੂੰ ਕਿਹਾ ਸੀ ਕਮਰਾ ਵਿਹਲਾ ਕਰ। ਕਹਿੰਦੇ ਡਾਕਟਰ ਨੇ ਇੰਨੀ ਗੱਲ ਕਰਕੇ ਜਦੋਂ ਨਿਗਾਹ ਮਾਰੀ, ਕਹਿਣ ਲੱਗੇ ਇਹ ਕਿਹੜਾ ਮਰੀਜ਼ ਹੈ, ਇਹਦਾ ਹੁਣੇ ਪੇਟ ਇੰਨਾ ਫੁੱਲਿਆ ਸੀ ਜਵਾਬ। ਕਹਿੰਦੇ ਉਸ ਵੇਲੇ ਡਾਕਟਰ ਦੇ ਬਚਨ ਸੀ, ਇਹ ਕਿਹੜੀ ਕਰਾਮਾਤ ਹੋ ਗਈ ਹੈ, ਹੱਕ ਸਤਨਾਮ। ਹੁਣ ਕਰਾਮਾਤ ਕਿਹੜੀ ਹੈ ਜਿਹਦੇ ਦਰ 'ਤੇ ਤੁਸੀਂ ਬੈਠੇ ਹੋ, ਗੱਜ ਕੇ ਹੱਕ ਸਤਨਾਮ। ਸਾਧ ਸੰਗਤ ਕਹਿਣ ਤੋਂ ਭਾਵ ਜ਼ਿੰਦਗੀ 'ਚ ਕਦੀ ਰੋਗ ਆ ਜਾਣ ਅਤੇ ਰੋਗਾਂ ਤੋਂ ਰਾਖੀ ਨਾਮ, ਜ਼ਿੰਦਗੀ 'ਚ ਵਿਚਰਦਿਆਂ ਗਰੀਬੀ ਦੇ ਕਰਮ ਆ ਜਾਣ ਅਤੇ ਰਾਖੀ ਨਾਮ, ਜ਼ਿੰਦਗੀ 'ਚ ਵਿਚਰਦਿਆਂ ਕਦੀ ਤੁਹਾਡੀ ਨਿੰਦਿਆ ਕਰਨ ਵਾਲੇ ਬਹੁਤੇ ਹੋ ਜਾਣ, ਕਿਉਂ ਸਿੱਖ ਕਿਸੇ ਦਾ ਬੁਰਾ ਨਾ ਮੰਗੇ, ਜੇ ਕੋਈ ਸਿੱਖ ਤਾਂ ਬੁਰਾ ਮੰਗਣ ਵਾਲੇ ਬਹੁਤੇ ਹੋ ਜਾਣ, ਨਾਮ ਨਾ ਛੱਡੋ, ਕਮਾਈ ਨਾ ਛੱਡੋ ਬੰਦਗੀ ਦੀ। ਗੁਰਬਾਣੀ 'ਚ ਲਿਖਿਆ, ਸੋ ਗੁਰਮੁਖ ਨਾਮ ਜਪਿਆ ਵਡਭਾਗੀ, ਤਿੰਨ ਨਿੰਦਕ ਦੁਸ਼ਟ ਸਭ ਪੈਰੀ ਪਾਏ। ਰਾਖੀ ਨਾਮ ਅਤੇ ਜ਼ਿੰਦਗੀ 'ਚ ਕਿਤੇ ਜਾਂਦਿਆਂ ਜਾਂਦਿਆਂ ਖੀਰਲਾ ਵੇਲਾ ਆ ਜਾਏ ਅਤੇ ਸਤਿਗੁਰੂ ਕਹਿੰਦੇ ਤਾਂ ਵੀ ਰਾਖੀ ਨਾਮ, ਹਰ ਹਰ ਨਾਮ ਜਪੰਤਿਆਂ ਕੱਛ ਨਾ ਕਹੇ, ਨਾਨਕ ਮਨ ਤਨ ਸੁਖੀ ਹੋਏ ਅੰਤੇ ਮਿਲੇ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ, ਹੱਥ ਜੋੜ ਕੇ ਉਹ ਨਾਮ ਜਿਹਦੇ ਵਿੱਚ ਸਾਰੀਆਂ ਬਖਸ਼ਿਸ਼ਾਂ ਨੇ ਉਹਦੇ ਨਾਲ ਆਪਾਂ ਜੁੜੀਏ, ਅੰਮ੍ਰਿਤ ਵੇਲਾ ਬਣਾਈਏ। ਸੱਚੇ ਪਾਤਸ਼ਾਹ ਸਾਰਿਆਂ 'ਤੇ ਕਿਰਪਾ ਕਰੇ। ਇਹ ਪੰਕਤੀ ਪੜ੍ਹ ਕੇ ਅਤੇ ਫਿਰ ਸਮਾਪਤੀ ਹੈ।
ਤੇਰਾ ਨਾਮ ਜੀ, ਤੇਰਾ ਨਾਮ ਜੀ।
तेरा नाम।